सवैया चंद मार मार के आन परे बो आयुध युद्ध मजार प्रार हार नौत सुरों ते कबों से जोदा अर परे असार
वाहेगुरु जी का खालसा वाहेगुरु जी की फतेह। परम सत्कार योग सम्मान योग गुरु खालसा सात संगत जिनके भाग बड़े हैं भाई तन साधु संग मुख जुड़े वड्या भागां वाले हो वड्डे भागी हो दीन दुनिया दे मालक सतगुरु श्री गुरु ग्रंथ साहिब जी दे पावन चरणा च नौवें पातशाह धन धन श्री गुरु तेग बहादुर साहिब जी महाराज जी दे पावन पवित्र इतिहासक स्थान ते नेता प्रति हाजरियां भर के सतगुरां दा पावन इतिहास बड़ी श्रद्धा भावना नाल सत्कार नाल सरवण कर रहे दुष्ट दमन जी दे तप तेज दा प्रताप स्वर्गपुरी तक पहुंचया है। ਉਥੋਂ ਦੇ ਜਿੰਨੇ ਦੇਵਤੇ ਨੇ ਇਕੱਠੇ ਹੋ ਕੇ ਬ੍ਰਹਮਾ ਜੀ ਕੋਲ ਗਏ ਹਨ। ਬ੍ਰਹਮਾ ਜੀ ਨੂੰ ਜਾ ਕੇ ਪੁੱਛਦੇ ਨੇ ਜੀ ਇਹ ਤਪੱਸਿਆ ਕੌਣ ਕਰ ਰਿਹਾ ਤੋ ਬ੍ਰਹਮਾ ਜੀ ਨੇ ਦੱਸਿਆ ਜੀ ਇਹ ਤਪੱਸਿਆ ਦੁਸ਼ਟ ਦਮਨ ਜੀ ਕਰ ਰਹੇ ਨੇ। ਉਹਨਾਂ ਦੀ ਇਸ ਤਪੱਸਿਆ ਦਾ ਪ੍ਰਭਾਵ ਤੁਹਾਡੇ ਤੱਕ ਪਹੁੰਚਿਆ ਤੇ ਤੁਹਾਡੇ ਕੋਲੋਂ ਜਰਿਆ ਨਹੀਂ ਗਿਆ ਤੇ ਉਨ੍ਹਾਂ ਦੀ ਤਪੱਸਿਆ ਦਾ ਸਮਾਂ ਹੁਣ ਪੂਰਾ ਹੋ ਚੁੱਕਾ। ਹੁਣ ਉਨ੍ਹਾਂ ਦਾ ਜਨਮ ਧਾਰਨ ਦਾ ਸਮਾਂ ਨੇੜੇ ਆ ਗਿਆ। ਇੰਦਰ ਦੇਵਤਾ ਪੁੱਛਣ ਲੱਗਾ ਕਹਿਣ ਲੱਗਾ ਜੀ ਇਹ ਤਾਂ ਦੱਸੋ ਵੀ ਇਹ ਤਪੱਸਵੀ ਹੈ ਕੌਣ ਇਹਦਾ ਪਿਤਾ ਕੌਣ ਹੈ ਕਿਵੇਂ ਪੈਦਾ ਹੋਏ ਤੋ ਬ੍ਰਹਮਾ ਜੀ ਨੇ ਦੱਸਿਆ ਕਿ ਜਿਸ ਵੇਲੇ ਇੰਦਰ ਤੇਰੇ ਕੋਲੋਂ ਦਾਨਵਾਂ ਨੇ ਰਾਜ ਖੋਹ ਲਿਆ ਸੀ ਇਹ ਸਤਯੁਗ ਦੇ ਸਮੇਂ ਦੀ ਗੱਲ ਹੈ ਹੁਣ ਦੀ ਨਹੀਂ ਬੜੀ ਪੁਰਾਣੀ ਗੱਲ ਹੈ। ਹੇ ਰਾਜਾ ਇੰਦਰ ਤੇਰੇ ਕੋਲੋਂ ਤੇਰਾ ਰਾਜ ਭਾਵ ਖੋਹ ਲਿਆ ਗਿਆ ਸੀ ਤੇ ਤੁਸੀਂ ਸਾਰੇ ਦੇਵਤੇ ਇਕੱਠੇ ਹੋ ਕੇ ਦੇਵੀ ਕੋਲ ਗਏ ਤੇ ਦੇਵੀ ਕੋਲ ਜਾ ਕੇ ਤੁਸੀਂ ਪੁਕਾਰ ਕੀਤੀ ਕਿ ਛੀਨ ਲਈ ਠਕਰਾਈ ਸਾਤੇ ਦਾਨਵੀ ਤੇ ਉਸ ਵੇਲੇ ਦੇਵੀ ਦੁਰਗ ਸ਼ਾਹ ਨੇ ਤੁਹਾਡੀ ਮਦਦ ਕਰਨ ਵਾਸਤੇ ਪ੍ਰਣ ਕੀਤਾ ਕਿ ਮੈਂ ਤੁਹਾਡਾ ਰਾਜ ਤੁਹਾਨੂੰ ਵਾਪਸ ਦਵਾਵਾਂਗੀ ਤੇ ਉਹ ਆ ਕੇ ਦਾਨਵਾਂ ਨਾਲ ਲੜੀ ਬੜੇ ਰਾਕਸ਼ ਜੰਗ ਦੇ ਮੈਦਾਨ ਵਿੱਚ ਉਹਨੇ ਮਾਰੇ ਮਾਰ ਮਾਰ ਕੇ ਸੱਥਰ ਵਿਛਾ ਦਿੱਤੇ ਤੇ ਲੜਦਾ ਲੜਦਾ ਸਰਣਵਤ ਬੀਜ ਸਾਹਮਣੇ ਆਇਆ। ਇਹਨੂੰ ਇਹ ਵਰਦਾਨ ਸੀ ਕਿ ਇਹਦੇ ਜਿੰਨੇ ਸਰਣਵਤ ਬੀਜ ਇਹਦੇ ਤੋਂ ਪੈਦਾ ਹੋਣਗੇ ਖੂਨ ਦੀਆਂ ਬੂੰਦਾਂ ਤੋਂ ਪੈਦਾ ਹੋਣਗੇ। ਉਹ ਅੱਗੇ ਜਿਹੜੇ ਖੂਨ ਦੀਆਂ ਬੂੰਦਾਂ ਤੋਂ ਪੈਦਾ ਹੋਣਗੇ ਉਹਨਾਂ ਨੂੰ ਮਾਰੇਗੀ ਤੇ ਉਹਨਾਂ ਦੀਆਂ ਜਿਹੜੀਆਂ ਖੂਨ ਦੀਆਂ ਬੂੰਦਾਂ ਡਿੱਗਣਗੀਆਂ ਉਹਨਾਂ ਤੋਂ ਉਹਨਾਂ ਵਰਗੇ ਹੋਰ ਬਣਨਗੇ। ਇੱਦਾਂ ਹਜ਼ਾਰਾਂ ਮਾਰੇ ਲੱਖਾਂ ਪੈਦਾ ਹੋ ਗਏ, ਲੱਖਾਂ ਮਾਰੇ ਕਰੋੜਾਂ ਪੈਦਾ ਹੋ ਗਏ। ਆਖਿਰਕਾਰ ਮਾਰਦਿਆਂ ਮਾਰਦਿਆਂ ਦੇਵੀ ਥੱਕ ਗਈ ਤੇ ਬਿੰਦਿਆਚਲ ਨਾਮਕ ਇੱਕ ਪਰਬਤ ਤੇ ਜਾ ਕੇ ਅਲੋਪ ਹੋ ਗਈ। ਉੱਥੇ ਜਾ ਕੇ ਤਪੱਸਿਆ ਕਰਨ ਲੱਗੀ ਤੇ ਜਿਹੜੇ ਰਾਕਸ਼ ਸਨ ਉਹ ਦੇਵੀ ਦੀ ਭਾਲ ਕਰਨ ਲੱਗੇ। ਸਾਰੇ ਪਾਸੇ ਪਹਾੜਾਂ ਦੀਆਂ ਕੰਧਰਾਂ ਚ ਜਾ ਕੇ, ਤੀਰਥਾਂ ਦੇ ਕੰਢਿਆਂ ਤੇ ਜਾ ਕੇ, ਬੜੀਆਂ ਥਾਵਾਂ ਤੇ ਜਾ ਕੇ ਲੱਭਣ ਲੱਗੇ ਤੇ ਲੱਭਦਿਆਂ ਲੱਭਦਿਆਂ ਸਮੁੰਦਰ ਰਿਸ਼ੀ ਦੇ ਆਸ਼ਰਮ ਪਹੁੰਚੇ। ਸਮੁੰਦਰ ਰਿਸ਼ੀ ਬੜਾ ਵੱਡਾ ਤਪੱਸਵੀ ਸੀ। ਉਸ ਸਮੁੰਦਰ ਰਿਸ਼ੀ ਤਪੱਸਵੀ ਦੇ ਕੋਲ ਆ ਕੇ ਉਹ ਦਾਨਵ ਜਿਹੜੇ ਸਨ ਬੇਲ ਤੇ ਸੁਬੇਲ, ਇਨ੍ਹਾਂ ਦਾ ਨਾਂ, ਦੋਵੇਂ ਭਰਾ ਸੀ। ਸਮੁੰਦਰ ਰਿਸ਼ੀ ਨੂੰ ਕਹਿਣ ਲੱਗੇ ਕਿ ਤੂੰ ਉਹ ਔਰਤ ਨੂੰ ਵੇਖਿਆ ਜਿਹੜੀ ਔਰਤ ਸਾਡੇ ਨਾਲ ਲੜ ਰਹੀ ਸੀ? ਕਹਿਣ ਲੱਗਾ ਵੀ ਔਰਤ ਨਹੀਂ ਸੀ, ਉਹ ਤਾਂ ਦੇਵੀ ਸੀ। ਇਹ ਅੱਗੋ ਬਹਿਸਬਾਜ਼ੀ ਤਕਰਾਰ ਜਿਹੜੀ ਸੀ ਉਹ ਉਸ ਵਕਤ ਜੰਗ ਦੇ ਵਿੱਚ ਤਬਦੀਲ ਹੋ ਗਈ। ਇਹਨਾਂ ਦਾਨਵਾਂ ਨੇ ਹਥਿਆਰ ਚੁੱਕ ਲਏ ਰਿਸ਼ੀ ਨੂੰ ਮਾਰਨ ਵਾਸਤੇ, ਇਹਦੇ ਨਾਲ ਇਹਦੇ ਚੇਲੇ ਵੀ ਸੀ। ਸਮੁੰਦਰ ਰਿਸ਼ੀ ਨੇ ਵੇਖਿਆ ਕਿ ਸਾਡਾ ਧਰਮ ਤਾਂ ਬ੍ਰਾਹਮਣਾਂ ਦਾ ਹੈ ਤੇ ਬ੍ਰਾਹਮਣ ਦਾ ਜਿਹੜਾ ਧਰਮ ਹੈ ਉਹ ਲੜ ਨਹੀਂ ਸਕਦਾ, ਹੁਣ ਅਸੀਂ ਇਹਦੇ ਨਾਲ ਲੜੀਏ ਕਿਵੇਂ? ਤੇ ਉਸ ਵੇਲੇ ਜਿੰਨੀ ਤਪੱਸਿਆ, ਸੈਂਕੜੇ ਸਾਲਾਂ ਦੀ ਤਪੱਸਿਆ ਸੀ ਸਮੁੰਦਰ ਰਿਸ਼ੀ ਦੀ, ਆਪਣੀ ਸਾਰੀ ਤਪੱਸਿਆ ਦਾ ਬਲ ਇਕ ਥਾਂ ਤੇ ਕੇਂਦਰਿਤ ਕਰਕੇ ਪਰਮੇਸ਼ਰ ਦੀ ਆਰਾਧਨਾ ਕਰਕੇ ਸ਼ੇਰ ਦੀ ਖੱਲ ਪਈ ਸੀ, ਉਹ ਖੱਲ ਜਿਹਦੇ ਤੇ ਬੈਠਦਾ ਸੀ ਤਪੱਸਵੀ, ਉਹ ਖੱਲ ਚੁੱਕ ਕੇ ਖੱਲ ਨੂੰ ਝਾੜਿਆ, ਉਹਦੇ ਵਿੱਚੋਂ ਇਕ ਬੜਾ ਤਪੱਸਵੀ ਤੇ ਤੇਜਸਵੀ ਪੁਰਖ ਪੈਦਾ ਹੋਇਆ। ਪੈਦਾ ਹੁੰਦੇ ਹੀ ਸ਼ਸਤਰਧਾਰੀ ਸੀ, ਉਹਦੇ ਹੱਥ ਵਿਚ ਤਨਕ ਸੀ, ਇਕ ਪਾਸੇ ਤੀਰਾਂ ਦਾ ਪੱਥਾ ਹੈ, ਗਾਤਰੇ ਕਿਰਪਾਨ ਹੈ, ਬੜਾ ਤੇਜ, ਬੜਾ ਨੂਰ, ਚਿਹਰਾ ਲਾਲ ਸੁਰਖ, ਅੱਖਾਂ ਲਾਲ ਸੁਰਖ, ਪੌਹਾਂ ਚੜੀਆਂ ਹੋਈਆਂ ਤੇ ਬੜਾ ਗੁੱਸੇ ਵਿਚ ਹੈ ਉਹ ਪੁਰਖ। ਦਰਅਸਲ ਉਹ ਜਿਹੜਾ ਪੁਰਖ ਸਮੁੰਦਰ ਰਿਸ਼ੀ ਦੇ ਉਸ ਖੱਲ ਚੋਂ ਪੈਦਾ ਹੋਇਆ, ਕਾਲ ਪੁਰਖ ਦੀ ਅੰਸ਼ ਲੈ ਕੇ ਉਹ ਪੈਦਾ ਹੋਇਆ ਪੁਰਖ ਅਸਲ ਵਿਚ ਦੁਸ਼ਟ ਗਮਨ ਹੈ, ਜੋ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪੂਰਵਲਾ ਜਨਮ ਹੈ, ਦੁਸ਼ਟ ਗਮਨ ਦਾ। ਉਹਨੇ ਪੈਦਾ ਹੋ ਕੇ ਉਸ ਵੇਲੇ ਸਮੁੰਦਰ ਰਿਸ਼ੀ ਦੀ ਆਗਿਆ ਪ੍ਰਾਪਤ ਕਰਕੇ, ਕਿਉਂਕਿ ਸਮੁੰਦਰ ਰਿਸ਼ੀ ਦੇ ਪੈਦਾ ਕੀਤਾ ਇਹਦੇ ਸਬੰਧ ਕਰਕੇ ਉਹ ਪਿਤਾ ਪੁੱਤਰ ਦਾ ਰਿਸ਼ਤਾ ਹੋ ਗਿਆ, ਸਮੁੰਦਰ ਰਿਸ਼ੀ ਪਿਤਾ ਬਣ ਗਿਆ। ਉਸ ਵਕਤ ਦੁਸ਼ਟ ਦਮਨ ਜੀ ਨੇ ਸੈਂਕੜੇ ਦਾਨਵ ਜੰਗ ਦੇ ਮੈਦਾਨ ਚ ਮਾਰਦੇ ਸ਼ੁਰੂ ਕੀਤੇ, ਅਨੇਕਾਂ ਦਾਨਵ, ਕੋਈ ਹਾਥੀ ਤੇ ਸਵਾਰ, ਕੋਈ ਘੋੜੇ ਤੇ ਸਵਾਰ, ਕੋਈ ਰੱਥ ਤੇ ਸਵਾਰ, ਸਭ ਦੇ ਹੱਥਾਂ ਚ ਹਥਿਆਰ ਨੇ, ਕਿਸੇ ਕੋਲ ਨੇਜਾ ਹੈ, ਕਿਸੇ ਕੋਲ ਬਰਛ ਹੈ, ਕਿਸੇ ਕੋਲ ਪਾਲਾ ਹੈ, ਅਨੇਕਾਂ ਪ੍ਰਕਾਰ ਦੇ ਹਥਿਆਰ ਲੈ ਕੇ ਇਸ ਪ੍ਰਤਾਪੀ ਪੁਰਖ ਯਾਨੀ ਕਿ ਦੁਸ਼ਟ ਦਮਨ ਜੀ ਤੇ, ਦੁਸ਼ਟ ਦਮਨ ਨਾਂ ਇਹਨਾਂ ਦਾ ਬਾਅਦ ਵਿਚ ਰੱਖਿਆ, ਪਹਿਲਾਂ ਤਾਂ ਪੈਦਾ ਹੀ ਕੀਤਾ, ਕੇਵਲ ਪੁਰਖ ਸ਼ਬਦ ਹੀ ਵਰਤ ਰਹੇ ਨੇ ਇਹਨਾਂ ਵਾਸਤੇ। ਤੋ ਦੁਸ਼ਟ ਦਮਨ ਜੀ ਨੇ ਉਸ ਵਕਤ ਸੈਂਕੜੇ ਦਾਨਵਾਂ ਨੂੰ ਮਾਰਿਆ, ਉਹ ਦਾਨਵ ਲੜ ਰਹੇ ਨੇ ਦੁਸ਼ਟ ਦਮਨ ਜੀ ਨਾਲ, ਤੇ ਦੁਸ਼ਟ ਦਮਨ ਜੀ ਉਹਨਾਂ ਦਾ ਮੁਕਾਬਲਾ ਕਰ ਰਹੇ ਨੇ। ਆਓ ਸਰਵਣ ਕਰੀਏ, ਮਨ ਬਿਰਤੀਆਂ ਸਾਹਿਬ ਗੁਰੂ ਕਲਗੀਧਰ ਦੇ ਚਰਨਾਂ ਨਾਲ ਜੋੜ ਕੇ ਕਾਗਰਤਾ ਬਣਾਉਣ ਲਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਚੰਦ ਮਾਰ ਮਾਰ ਕੇ ਆਨ ਪਰੇ ਬੋ,
ਕਹਿੰਦੇ ਉਸ ਵਕਤ ਮਾਰੋ ਮਾਰ ਕਰਦਿਆਂ ਜਿੰਨੇ ਦਾਨਵ ਸੀ ਰਾਖਸ ਸਨ ਉਹ ਦੁਸ਼ ਦਮਨ ਜੀ ਦੇ ਉੱਤੇ ਆਣ ਪਏ ਹਨ।
ਆਯੁੱਧ ਯੁੱਧ ਮਝਾਰ ਪ੍ਰਹਾਰ,
ਸ਼ਸਤਰ ਵਿਦਿਆ ਦਾ ਯੁੱਧ ਹੋ ਰਿਹਾ, ਸ਼ਸਤਰਾਂ ਦੇ ਪ੍ਰਹਾਰ ਹੋ ਰਹੇ ਨੇ, ਅਨੇਕਾਂ ਪ੍ਰਕਾਰ ਦੇ ਸ਼ਸਤਰ ਤੇ ਅਸਤਰ ਜੰਗ ਦੇ ਮੈਦਾਨ ਚ ਚੱਲ ਰਹੇ ਨੇ।
ਹਾਰ ਨਾ ਹੋ ਤੋ ਸੁਰੋਂ ਤੇ ਕਬੋ,
ਜੇ ਰਾਖਸ ਨੇ ਜਿਹੜੇ ਲੜਨ ਆ ਰਹੇ ਨੇ ਕਿ ਜਿਹੜੇ ਦੇਵਤਿਆਂ ਕੋਲੋਂ ਵੀ ਨਹੀਂ ਹਾਰਦੇ, ਜਿਹੜੇ ਦੇਵਤਿਆਂ ਕੋਲੋਂ ਵੀ ਜੰਗ ਦੇ ਮੈਦਾਨ ਵਿਚ ਹਾਰ ਨਹੀਂ ਪ੍ਰਾਪਤ ਕਰਦੇ, ਦੇਵਤਿਆਂ ਨੂੰ ਵੀ ਹਰਾਉਣ ਵਾਲੇ ਦਾਨਵ ਨੇ, ਉਹ ਲੜਨ ਵਾਸਤੇ ਆ ਰਹੇ ਨੇ।
ਸੇ ਜੋਧਾ ਅਰ ਪਰੇ ਅਸਾਰ,
ਇਹੋ ਜਿਹੇ ਯੋਧੇ ਜਿਹੜੇ ਨੇ ਅਣਗਿਣਤੀ, ਅਸਾਰ ਦਾ ਮਤਲਬ ਹੈ ਗਿਣਤੀ ਕੋਈ ਨਹੀਂ ਕਿੰਨੇ ਕੁ ਦਾਨਵ ਨੇ, ਉਹ ਸਾਰੇ ਦੁਸ਼ਟ ਦਮਨ ਜੀ ਦੇ ਉੱਤੇ ਆਣ ਪਏ ਹਨ।
ਸ਼ਲਭ ਦਲਨ ਸੇ ਚਲੇ ਤੀਰ ਦਨ,
ਬਹੁਤ ਸਾਰੇ ਤੀਰ ਚੱਲ ਪਏ ਨੇ, ਅਨੇਕਾਂ ਪ੍ਰਕਾਰ ਦੇ ਤੀਰ ਉਹ ਦਲਾਂ ਦੇ ਵਿਚੋਂ ਚੱਲ ਪਏ ਨੇ, ਜਿਹੜੇ ਦਾਨਵਾਂ ਦੇ ਦਲ ਨੇ ਉਹਨਾਂ ਵਿਚੋਂ ਕਹਿੰਦੇ ਅਨੇਕਾਂ ਪ੍ਰਕਾਰ ਦੇ ਤੀਰ ਚੱਲੇ ਹਨ।
ਦੋ ਦਿਸ਼ ਤੇ ਛਾਦੇ ਹੋ ਅਸਮਾਨ,
ਦੁਸ਼ਟ ਦਮਨ ਜੀ ਨੇ ਵੀ ਹਜ਼ਾਰਾਂ ਤੀਰ ਚਲਾਏ, ਆਪਣੇ ਕਿਲੇ ਤੇ ਚਾੜ ਚਾੜ ਕੇ ਅਨੇਕਾਂ ਤੀਰ ਚਲਾਏ, ਦੋਹਾਂ ਪਾਸਿਓਂ ਤੀਰ ਚੱਲ ਰਹੇ ਹਨ, ਅਣਗਿਣਤੀ ਤੀਰ ਚੱਲ ਰਹੇ ਹਨ।
ਉਤ ਅਨੇਕ ਇਤ ਏਕ ਰਿਓ ਰੂਪ,
ਇੰਨੇ ਤੀਰ ਚੱਲ ਰਹੇ ਨੇ ਕਿ ਅਸਮਾਨ ਢੱਕ ਗਿਆ, ਸਾਰੇ ਅਸਮਾਨ ਵਿਚ ਤੀਰ ਹੀ ਤੀਰ ਨਜ਼ਰ ਆਉਂਦੇ ਨੇ, ਇੰਨੇ ਤੀਰ ਚੱਲੇ ਨੇ, ਤੇ ਉਧਰੋਂ ਅਣਗਿਣਤੀ ਨੇ, ਉਧਰੋਂ ਹਜ਼ਾਰਾਂ ਦਾਨਵ ਨੇ, ਤੇ ਇਧਰੋਂ ਕੱਲੇ ਦੁਸ਼ਟ ਦਮਨ ਦੀ ਨੇ, ਉਹ ਹਜ਼ਾਰਾਂ ਦੀ ਗਿਣਤੀ ਚ ਨੇ, ਲੱਖਾਂ ਦੀ ਗਿਣਤੀ ਚ ਨੇ ਰਾਖਸ਼, ਤੇ ਇਧਰ ਦੁਸ਼ਟ ਦਮਨ ਜੀ ਕੱਲੇ ਹਨ, ਕੱਲੇ ਉਹਨਾਂ ਲੱਖਾਂ ਦਾ ਮੁਕਾਬਲਾ ਕਰ ਰਹੇ ਨੇ।
ਰਾਖਸ਼ ਹਤੇ ਬੇਦ ਕਰ ਬਾਣ,
ਅਨੇਕਾਂ ਪ੍ਰਕਾਰ ਦੇ ਬਾਣ ਮਾਰ ਕੇ ਉਹਨਾਂ ਦੇ ਚਲਾਏ ਬਾਣ ਇਹਨਾਂ ਦਾ ਕੁਝ ਨਹੀਂ ਵਿਗਾੜਦੇ, ਪਰ ਜਦੋਂ ਦੁਸ਼ਟ ਦਮਨ ਜੀ ਬਾਣ ਚਲਾਉਂਦੇ ਨੇ ਇਹਨਾਂ ਦੇ ਇੱਕ ਇੱਕ ਬਾਣ ਚੋਂ ਸੈਂਕੜੇ ਬਾਣ ਪੈਦਾ ਹੁੰਦੇ ਨੇ ਔਰ ਉਹ ਬਾਣ ਜਾ ਕੇ ਉਹਨਾਂ ਰਾਖਸ਼ਾਂ ਦਾ ਸੰਹਾਰ ਕਰਦੇ ਨੇ। ਅਨੇਕਾਂ ਰਾਖਸ਼ ਆਪਣੇ ਬਾਣਾਂ ਨਾਲ ਦੁਸ਼ਟ ਦਮਨ ਜੀ ਨੇ ਮਾਰ ਮੁਕਾਏ ਹਨ।
ਲੱਚ ਹੋਏ ਸੋ ਰਚ ਨਾ ਹੋਏ,
ਜਿਹੜਾ ਇੱਕ ਵਾਰੀ ਇਹਨਾਂ ਦੇ ਨਿਸ਼ਾਨੇ ਥੱਲੇ ਆ ਗਿਆ, ਇਹਨਾਂ ਦੇ ਤੀਰ ਦੇ ਨਿਸ਼ਾਨੇ ਥੱਲੇ ਆ ਗਿਆ, ਉਹ ਦਾਨਵ ਮੁੜ ਕੇ ਬਚ ਨਹੀਂ ਸਕਿਆ, ਉਹਦੀ ਕੋਈ ਰੱਖਿਆ ਨਹੀਂ ਕਰ ਸਕਿਆ।
ਹੁੰਦੇ ਸਮੁਖ ਪਰੇ ਤਜ ਪ੍ਰਾਨ,
ਅਨੇਕਾਂ ਸ਼ਸਤਰ ਚੱਲੇ ਨੇ ਤੇ ਜਿਨ੍ਹਾਂ ਤੀਰਾਂ ਦੇ ਨਾਲ ਜਿਨ੍ਹਾਂ ਜਿਨ੍ਹਾਂ ਦੇ ਤੀਰ ਵੱਜਦੇ ਨੇ ਮੁੱਝੜੇ ਮੂੰਹ ਮੂੰਹ ਭਰਨੇ ਹੋ ਕੇ ਉਹ ਦਾਨਵ ਰਾਖਸ਼ ਜ਼ਮੀਨ ਤੇ ਡਿੱਗਦੇ ਹਨ।
ਆਯੁਧਿਆਵਤ ਪੰਥ ਬਿਦਾਰੇ,
ਪ੍ਰਾਣ ਤਿਆਗ ਦਿੰਦੇ ਨੇ। ਇੱਦਾਂ ਸ਼ਸਤਰ ਆਉਂਦੇ ਨੇ ਤੇ ਸ਼ਸਤਰ ਆਉਂਦਿਆਂ ਨੂੰ ਪੰਥ ਬਿਦਾਰੇ ਰਸਤੇ ਦੇ ਵਿਚ ਹੀ ਮਾਰਿਆ ਮੁਕਾਇਆ ਜਾ ਰਿਹਾ।
ਖੰਡ ਖੰਡ ਤਰ ਗਿਰੇ ਮਹਾਨ,
ਟੁਕੜੇ ਟੁਕੜੇ ਕਰਕੇ ਜ਼ਮੀਨ ਦੇ ਉੱਤੇ ਸੁੱਟਿਆ ਜਾ ਰਿਹਾ। ਅਨੇਕਾਂ ਦਾਨਵ ਜੰਗ ਦੇ ਮੈਦਾਨ ਵਿਚ ਜਿਹੜਾ ਅੱਗੇ ਆਉਂਦਾ ਉਹਨੂੰ ਕਿਰਪਾਨ ਨਾਲ ਵੱਢ ਸੁੱਟਦੇ ਨੇ ਦੁਸ਼ਟ ਦਮਨ ਜੀ, ਆਪਣੀ ਤੇਗ ਨਾਲ ਕੱਟ ਸੁੱਟਦੇ ਨੇ, ਟੁਕੜੇ ਟੁਕੜੇ ਕਰ ਦਿੰਦੇ ਨੇ।
ਅਨੁਜ ਸੁਬੇਲ ਬੇਲ ਕੋਰਿਸ ਤਰ,
ਸਾਰੇ ਦਾਨਵਾਂ ਦੇ ਜਿਹੜੇ ਜਥੇਦਾਰ ਸੀ ਉਹਨਾਂ ਦਾ ਨਾਂ ਸੀ ਸੁਬੇਲ ਤੇ ਬੇਲ। ਬੇਲ ਵੱਡਾ ਭਰਾ ਸੀ ਤੇ ਜਿਹੜਾ ਸੁਬੇਲ ਸੀ ਉਹ ਛੋਟਾ ਸੀ। ਅਨੁਜ ਕਹਿੰਦੇ ਨੇ ਛੋਟੇ ਭਰਾ ਨੂੰ, ਕਹਿੰਦੇ ਬੇਲ ਦਾ ਦਾਨਵ ਦਾ ਛੋਟਾ ਭਰਾ ਜਿਹੜਾ ਸੁਬੇਲ ਹੈ ਉਹ ਬੜਾ ਗੁੱਸੇ ਵਿਚ ਆਇਆ। ਦੁਸ਼ਟ ਦਮਨ ਜੀ ਨੂੰ ਲੜਦਿਆਂ ਵੇਖ ਕੇ ਸੁਬੇਲ ਦਾਨਵ ਬੜਾ ਗੁੱਸੇ ਵਿਚ ਆਇਆ, ਬੜੇ ਰੋਸ ਵਿਚ ਆਇਆ।
ਤੇਰੇ ਉਹ ਆਏ ਮਾਰੇ ਖਰ ਤੀਰ,
ਸੁਬੇਲ ਦਾਨਵ ਆ ਕੇ ਦੁਸ਼ਟ ਦਮਨ ਜੀ ਨਾਲ ਭਿੜਿਆ ਤੇ ਭਿੜ ਕੇ ਉਹਨੇ ਅਨੇਕਾਂ ਤੀਰ ਚਲਾਏ, ਅਨੇਕਾਂ ਤੀਰ ਵਿੰਨੇ।
ਤਬ ਤਪਸੀ ਸੁਤ ਬੀਦਨ ਹੋਆ,
ਉਸ ਵਕਤ ਜਿਹੜੇ ਤੀਰ ਸੁਬੇਲ ਨੇ ਚਲਾਏ ਉਹਨਾਂ ਤੀਰਾਂ ਦੇ ਨਾਲ ਕਹਿੰਦੇ ਕੁਝ ਤੀਰ ਜਿਹੜੇ ਸਨ ਉਹ ਦੁਸ਼ਟ ਦਮਨ ਜੀ ਦੇ ਸਰੀਰ ਵਿਚ ਆ ਕੇ ਵੱਜੇ ਹਨ।
ਨਿਤਸ ਸ਼੍ਰੋਣ ਪਾ ਅਰੁਣ ਸ਼ਰੀਰ,
ਤੀਰਾਂ ਦੇ ਵੱਜਣ ਦੀ ਪਰਵਾਹ ਦੁਸ਼ਟ ਦਮਨ ਜੀ ਨੇ ਨਹੀਂ ਕੀਤੀ। ਦੁਸ਼ਟ ਦਮਨ ਜੀ ਨੇ ਉਹਨਾਂ ਤੀਰਾਂ ਦੀ ਕੋਈ ਪਰਵਾਹ ਨਹੀਂ ਕੀਤੀ, ਸਾਰਾ ਸਰੀਰ ਲਾਲ ਸੁਰਖ ਹੋ ਗਿਆ, ਸਰੀਰ ਵਿਚੋਂ ਲਾਲ ਰੰਗ ਦਾ ਲਹੂ ਨਿਕਲਦਾ ਹੈ ਔਰ ਉਹ ਲਹੂ ਦੇ ਨਾਲ ਸਾਰਾ ਸਰੀਰ ਲਾਲ ਸੁਰਖ ਹੈ।
ਅੰਗ ਬਿਲੋ ਕੇ ਆਪਣੇ ਹੱਸ ਕਰ,
ਦੁਸ਼ਟ ਦਮਨ ਜੀ ਨੇ ਜਦੋਂ ਆਪਣੇ ਸਰੀਰ ਤੇ ਲਹੂ ਵੇਖਿਆ ਨਾ ਲਾਲ ਰੰਗ ਦਾ, ਤੇ ਵੇਖ ਕੇ ਸਗੋਂ ਹੱਸ ਪਏ, ਬੜਾ ਖੁਸ਼ ਹੋਏ, ਆਪਣੇ ਸਰੀਰ ਦਾ ਲਹੂ ਸਿੰਜਦਾ ਵੇਖ ਕੇ ਹੱਸ ਪਏ ਤੇ ਬੜੇ ਖੁਸ਼ ਹੋਏ।
ਧਨ ਸਰ ਧਰ ਕੇ ਤੀਰ ਗੰਭੀਰ,
ਧਨਕ ਧਾਰਨ ਕੀਤਾ ਦੁਸ਼ਟ ਦਮਨ ਜੀ ਨੇ ਔਰ ਉਸ ਦੇ ਤੀਰ ਚਾੜਿਆ ਹੋਇਆ ਤੇ ਤੀਰ ਚਾੜ ਕੇ ਬਹੁਤ ਜ਼ਿਆਦਾ ਮਹਾਨ ਧੀਰਜ ਆਪਣੇ ਅੰਦਰ ਧਾਰਨ ਕੀਤਾ ਹੈ।
ਸ਼ਤਰੂ ਚਾਪ ਕੋ ਇੱਕ ਤੇ ਕਾਟਿਓ,
ਦਮਨ ਜੀ ਨੇ ਇੱਕ ਤੀਰ ਚਲਾਇਆ, ਉਹਨੂੰ ਅਰਧ ਚੰਦਰਾ ਤੀਰ ਕਹਿੰਦੇ ਨੇ, ਅਰਧ ਚੰਦਰਾ ਤੀਰ ਚਲਾਇਆ। ਉਹ ਤੀਰ ਚਲਾ ਕੇ ਜਿਹੜਾ ਸੁਬੇਲ ਦਾਨਵ ਸੀ ਨਾ ਉਹਦੇ ਹੱਥ ਚ ਜਿਹੜਾ ਧਨਕ ਸੀ ਉਹਦੀ ਤੰਦੀ ਤੋੜ ਦਿੱਤੀ। ਇਹੋ ਜਿਹਾ ਨਿਸ਼ਾਨਾ ਮਾਰਿਆ ਕਿ ਉਹ ਨਿਸ਼ਾਨੇ ਤੇ ਤੀਰ ਮਾਰ ਕੇ ਜਿਹੜੇ ਸੁਬੇਲ ਦਾਨਵ ਦੇ ਹੱਥ ਵਿਚ ਫੜਿਆ ਹੋਇਆ ਧਨਕ ਸੀ ਉਹਦੀ ਤੰਦੀ ਤੋੜ ਦਿੱਤੀ।
ਚਾਰਨ ਤੇ ਤੁਰੰਗ ਬਰ ਵੀਰ,
ਫੇਰ ਉਹਦੇ ਜਿਹੜੇ ਅੱਗੇ ਚਾਰ ਘੋੜੇ ਸਨ, ਚਾਰ ਤੀਰ ਚਲਾਏ ਤੇ ਚਾਰ ਤੀਰ ਚਲਾ ਕੇ ਸੁਬੇਲ ਦਾਨਵ ਦਾ ਜਿਹੜਾ ਘੋੜਾ ਸੀ ਉਹ ਵੀ ਮਾਰ ਦਿੱਤਾ।
ਗੁਰਵੀ ਗਰਜ ਗਈ ਤਬ ਰਾਖਸ਼,
ਜਦੋਂ ਸੁਬੇਲ ਦਾਨਵ ਦਾ ਘੋੜਾ ਵੀ ਮਾਰਿਆ ਗਿਆ ਤੇ ਧਨਕ ਵੀ ਟੁੱਟ ਗਿਆ ਤੇ ਸੁਬੇਲ ਨੇ ਆਪਣੇ ਹੱਥ ਵਿਚ ਬੜੀ ਭਾਰੀ ਗੁਰਜ ਫੜੀ। ਗੁਰਜ ਸੀ ਬੜੀ ਵਜਨ ਵਾਲੀ, ਬੜੀ ਭਾਰ ਵਾਲੀ, ਏਡੇ ਵਜਨ ਵਾਲੀ ਸੀ ਵੀ ਉਹਦੇ ਨਾਲ ਪਹਾੜ ਨੂੰ ਵੀ ਤੋੜ ਦੇਵੇ, ਇਹੋ ਜਿਹੀ ਵੱਡੀ ਗੁਰਜ ਉਹ ਸੁਬੇਲ ਦਾਨਵ ਨੇ ਆਪਣੇ ਹੱਥ ਚ ਪਕੜੀ ਹੈ।
ਦੂਜੀ ਹੱਥ ਮੈਂ ਸਿਪਰ ਸੰਭਾਰ,
ਦੂਜੇ ਹੱਥ ਵਿਚ ਢਾਲ ਫੜ ਲਈ, ਇੱਕ ਹੱਥ ਚ ਗੁਰਜ ਲੈ ਲਈ ਸੁਬੇਲ ਨੇ ਤੇ ਦੂਜੇ ਹੱਥ ਵਿਚ ਗੁਰਜ ਪਕੜੀ ਹੋਈ ਹੈ, ਢਾਲ ਪਕੜੀ ਹੋਈ ਹੈ।
ਜਾਏ ਪ੍ਰਹਾਰੀ ਤਪਸੀ ਸੁੱਤ ਕੇ,
ਗੁਰਜ ਲੈ ਕੇ ਢਾਲ ਲੈ ਕੇ ਇਹ ਤਪਸੀ ਸੁੱਤ, ਸਭ ਤਪਸੀ ਸੁੱਤ ਕਹਿੰਦੇ ਨੇ ਦੁਸ਼ਟ ਦਮਨ ਜੀ ਨੂੰ, ਦੁਸ਼ਟ ਦਮਨ ਜੀ ਦੇ ਉੱਤੇ ਆਣ ਪਿਆ ਤੇ ਆ ਕੇ ਗੁਰਜ ਦਾ ਪ੍ਰਹਾਰ, ਗੁਰਜ ਦਾ ਵਾਰ ਦੁਸ਼ਟ ਦਮਨ ਜੀ ਤੇ ਕੀਤਾ।
ਸ਼ਤਰੂ ਕੇ ਸਹਿ ਦੁਸੇ ਪ੍ਰਹਾਰ,
ਆ ਕੇ ਇਹ ਜਿਹੜਾ ਵਾਰ ਸੀ جڑا سبیل دانب نے گرج دا وار کیتا ہے اس وار نو دشت جمن جی نے سہن کیتا یعنی کی روکیا ہے
کھینچ کھڑگ کرے چر بل تے
اونا وار روک لیا اودی گرج دا وار دشت دمن جی نے روک لیا تو دشت دمن جی نے سبیل دانب نو مارن واسطے اپنے میان چو تکھی تیگ نکڈی تیگا کڈیا بڑا تکھا جدی تار بڑی تکھی ہے جدی تے کیڑی بھی چلے تے دو حصیاں چو بنڈی جائے ایہو جی تکھی تار والی تیگ اپنے میان چو سڑک دے کے دشت دمن جی نے کڈی ہے
کنڈل جت سر دینے اتار
کو وار کیتا دشت دمن جی نے تے جدو وار کیتا تے سبیل کول روکیا نہیں گیا تے سبیل دی تون تے وار بجا سبیل دا سر ونڈ کے زمین تے سٹ دتا
اسر شیام تن گریو پرتی تل
سبیل دے کان تے کنڈل پائے ہوئے تے کنڈلاں دے سمیت او دا سر ونڈ کے زمین تے سٹ دتا اسر دا شریر کالا شاہ شیام کہندے نے کالے نو کالا شاہ دا شریر سی تڑم دے کے زمین تے ڈگ پیا
بجر پات جم شرنگ پرہا
کہندے اس طرح شریر زمین تے ڈگا سبیل دا کہندے جیوے وجر ڈگدا نا اندر دا وجر وجر دے سمان دا شریر زمین تے ڈگا اے دے شریر
ਸਦਾਨ ਵਿੱਚ ਮਾਰ ਮੁਕਾਇਆ ਤੇ ਜਦੋਂ ਸੁਬੇਲ ਦੇ ਭਰਾ ਬੇਲ ਨੇ ਵੇਖਿਆ ਵੀ ਮੇਰਾ ਛੋਟਾ ਭਰਾ ਰਣ ਭੂਮੀ ਚ ਦੁਸ਼ਮਣ ਨੇ ਮਾਰ ਦਿੱਤਾ ਦੁਸ਼ਟ ਦਮਨ ਨੇ ਮਾਰ ਦਿੱਤਾ ਉਹਨੇ ਆਪਣੇ ਮਰੇ ਹੋਏ ਭਰਾ ਨੂੰ ਵੇਖਿਆ
ਬੋਲਿਓ ਬਲੀ ਵੀਰ ਵੱਡ ਬਾਹੂ
ਤੇ ਬੇਲ ਜਿਹੜਾ ਬੜਾ ਬਲੀ ਸੀ ਬੜਾ ਬਾਹੂ ਬਲ ਦਾ ਧਾਰਨੀ ਸੀ ਉਹ ਉਸ ਵਕਤ ਬੋਲਿਆ ਕਹਿਣ ਲੱਗਾ
ਖਰੋ ਹੋ ਤਵ ਜਾਨ ਨ ਦੇਹੋ
ਦੁਸ਼ਟ ਦਮਨ ਜੀ ਨੂੰ ਵੰਗਾਰ ਕੇ ਬੋਲਿਆ ਬੇਲ ਦਾਨਵ ਕਹਿੰਦਾ ਹੁਣ ਖਲੋਤਾ ਰਹੀ ਤਪਸੀ ਪੁੱਤ ਹੁਣ ਇਥੋਂ ਜਾਈ ਨਾ ਕਿਉਂਕਿ ਹੁਣ ਮੈਂ ਆਪਣੇ ਭਰਾ ਦੀ ਮੌਤ ਦਾ ਬਦਲਾ ਤੈਨੂੰ ਮਾਰ ਕੇ ਲਵਾਂਗਾ
ਇਮ ਕਹਿ ਚਮੂਲੀ ਨਰਣ ਮਾਹੋ
ਇਦਾਂ ਕਹਿ ਕੇ ਵੰਗਾਰ ਕੇ ਬੇਲ ਦਾਨਵ ਨੇ ਆਪਣੀਆਂ ਫੌਜਾਂ ਨਾਲ ਲਈਆਂ ਆਪਣੇ ਨਾਲ ਜਿਹੜੇ ਦੇ ਸੂਰਮੇ ਸੀ ਉਹਨਾਂ ਨੂੰ ਨਾਲ ਲੈ ਕੇ ਅੱਗੇ ਵਧਿਆ
ਘੋਰ ਕਰਿਓ ਸੰਗਰਾਮ ਰਾਕਸ਼ਨ
ਰਾਕਸ਼ਾ ਨੇ ਬੜਾ ਘੋਰ ਸੰਗਰਾਮ ਕੀਤਾ ਇਹਦੇ ਨਾਲ ਦੇ ਜਿੰਨੇ ਸਾਥੀ ਸੀ ਉਹਨਾਂ ਨੇ ਬੜਾ ਭਿਆਨਕ ਸੰਗਰਾਮ ਕੀਤਾ ਹੈ
ਇੱਕ ਬਾਰ ਹੀ ਸ਼ਸਤਰ ਪ੍ਰਵਾਹ
ਇੱਕੋ ਵੇਰੀ ਅਨੇਕਾਂ ਸ਼ਸਤਰ ਚਲਾ ਦਿੱਤੇ ਕਿਸੇ ਤੀਰ ਕਿਸੇ ਨੇਜਾ ਕਿਸੇ ਬਰਛਾ ਹਜ਼ਾਰਾਂ ਸ਼ਸਤਰ ਇੱਕੋ ਵੇਰੀ ਦੁਸ਼ਟ ਦਮਨ ਜੀ ਵੱਲ ਚਲਾ ਦਿੱਤੇ
ਭੀਖਨ ਪੇਕ ਪੂਰ ਪਬਕੰਤੇ
ਬੜੇ ਭਿਆਨਕ ਰੂਪ ਨੇ ਭਵਕ ਭਵਕ ਕੇ ਪੈਂਦੇ ਨੇ ਕਚੀਚੀਆਂ ਵੱਟ ਵੱਟ ਕੇ ਪੈਂਦੇ ਨੇ
ਪਰੇ ਉਮਡ ਪਟ ਰਣ ਕਰ ਚਾਹੋ
ਤੇ ਉਸ ਵੇਲੇ ਰਣ ਦਾ ਚਾਹੋ ਕਰਕੇ ਜੰਗ ਦੇ ਮੈਦਾਨ ਚ ਉਮੜ ਉਮੜ ਕੇ ਆਉਂਦੇ ਨੇ ਬੜੇ ਸੂਰਮੇ
ਰਿਖੀ ਨੰਦਨ ਗਨ ਕਰੇ ਨਿਕੰਦਨ
ਪਰ ਦੁਸ਼ਟ ਦਮਨ ਜੀ ਦੇ ਨੇੜੇ ਜਿੰਨੇ ਆਏ ਉਹਨਾਂ ਸਾਰਿਆਂ ਨੂੰ ਦੁਸ਼ਟ ਦਮਨ ਜੀ ਨੇ ਮਾਰ ਮੁਕਾਇਆ ਸਾਰਿਆਂ ਨੂੰ ਰਣ ਭੂਮੀ ਦੇ ਵਿਚ ਮਾਰ ਕੇ ਕੱਟ ਕੇ ਸੁੱਟ ਦਿੱਤਾ ਹੈ
ਬ੍ਰਿੰਦ ਪ੍ਰਹਾਰ ਸ਼ਰੀਰ ਸਾਰ
ਆਪਣੇ ਵੀ ਸਰੀਰ ਤੇ ਅਨੇਕਾਂ ਵਾਰ ਝੱਲੇ ਨੇ ਦੁਸ਼ਟ ਦਮਨ ਜੀ ਦਾ ਵੀ ਸਰੀਰ ਸਾਰਾ ਜ਼ਖਮਾਂ ਨਾਲ ਭਰ ਚੁੱਕਾ ਅਨੇਕਾਂ ਵਾਰ ਆਪਣੇ ਸਰੀਰ ਤੇ ਵੀ ਝੱਲੇ ਹਨ
ਕਰ ਲਾਗਵਤਾ ਸ਼ਸਤਰ ਬਰਖਾਏ
ਬੜੀ ਲਾਗਵਤਾ ਨਾਲ ਬੜੀ ਫੁਰਤੀ ਦੇ ਨਾਲ ਤੇ ਬੜੀ ਫੁਰਤੀ ਤੇ ਚਤਰਾਈ ਦੇ ਨਾਲ ਦੁਸ਼ਟ ਦਮਨ ਜੀ ਅਨੇਕਾਂ ਸ਼ਸਤਰ ਅਸਤਰ ਚਲਾਉਂਦੇ ਨੇ ਵੈਰੀਆਂ ਨੂੰ ਮਾਰਨ ਲਈ
ਨਿਜ ਪਿਤ ਕੋ ਤਪ ਹਿਰਦੇ ਸੰਭਾਰ
ਆਪਣੇ ਪਿਤਾ ਸਮੁੰਦ ਰਿਸ਼ੀ ਦੀ ਤਪੱਸਿਆ ਨੂੰ ਆਪਣੇ ਹਿਰਦੇ ਚ ਸੰਭਾਲ ਕੇ ਉਹ ਤਪੱਸਿਆ ਦਾ ਬਲ ਸੀ ਹੁਣ ਤਪੱਸਿਆ ਦੀ ਸ਼ਕਤੀ ਸੀ ਤਪੱਸਿਆ ਦੀ ਸ਼ਕਤੀ ਅੱਗੇ ਦਾਨਵਾਂ ਦੀ ਸ਼ਕਤੀ ਨੇ ਤਾਂ ਹਾਰਨਾ ਹੀ ਸੀ ਨਾ ਤੇ ਤਪੱਸਿਆ ਦੀ ਸ਼ਕਤੀ ਚੋਂ ਪੈਦਾ ਹੋਏ ਸੀ ਦੁਸ਼ਟ ਦਮਨ ਜੀ ਉਸ ਤਪ ਦੀ ਸ਼ਕਤੀ ਨੂੰ ਸੰਭਾਲ ਕੇ ਦਾਨਵਾਂ ਨੂੰ ਮਾਰਦੇ ਹਨ
ਤੀਖਨ ਤੀਰ ਤਰਾ ਤਰ ਛੋਰਤ
ਤਰਾ ਤੜ ਅਨੇਕਾਂ ਤਿੱਖੇ ਤੀਰ ਆਪਣੇ ਪੱਥੇ ਦੇ ਵਿਚੋਂ ਚੁਣ ਚੁਣ ਕੇ ਰੱਖ ਕੇ ਚਿਲੇ ਤੇ ਚਾੜ ਕੇ ਛੱਡ ਰਹੇ ਨੇ
ਔਰਤ ਔਰ ਫਿਰ ਕਰ ਦਿਸ਼ ਚਾਰ
ਕਹਿੰਦੇ ਚਾਰੇ ਪਾਸੇ ਫਿਰ ਕੇ ਕਦੇ ਸੱਜੇ ਕਦੇ ਖੱਬੇ ਕਦੇ ਆਸੇ ਪਾਸੇ ਹੋ ਕੇ ਅਨੇਕਾਂ ਤੀਰ ਚਲਾ ਕੇ ਦੁਸ਼ਮਣਾਂ ਦੀਆਂ ਛਾਤੀਆਂ ਨੂੰ ਵਿੰਨਦੇ ਜਾ ਰਹੇ ਨੇ, ਦਾਨਵਾਂ ਦੇ ਕਲੇਜਿਆਂ ਨੂੰ ਚੀਰਦੇ ਜਾ ਰਹੇ ਨੇ।
ਜਿਮ ਖਾਤੀ ਬਨ ਗਨ ਕੋ ਕਾਟਤ,
ਕੱਟ ਕੱਟ ਕੇ ਸੁੱਟਦੇ ਨੇ ਦਾਨਵਾਂ ਨੂੰ ਜੰਗ ਦੇ ਮੈਦਾਨ ਵਿਚ, ਜਿਵੇਂ ਕੋਈ ਤਰਖਾਣ ਦਰਖਤ ਵੱਢ ਵੱਢ ਕੇ ਸੁੱਟਦਾ ਹੈ।
ਤਿਮ ਏਕਾਕੀ ਕਰਤ ਪ੍ਰਹਾਰ,
ਇਕੱਲੇ ਹੀ ਜੰਗ ਦੇ ਮੈਦਾਨ ਚ ਅਨੇਕਾਂ ਨੂੰ ਮਾਰਦੇ ਜਾ ਰਹੇ ਨੇ, ਕੱਟਦੇ ਜਾ ਰਹੇ ਨੇ।
ਕਿਤ ਕਹਤੇ ਕਿਤ ਭਜੇ ਤ੍ਰਾਸ ਤਰ,
ਜਿੰਨੇ ਮਾਰੇ ਨੇ ਉਹਨਾਂ ਨਾਲੋਂ ਕਈ ਗੁਣਾ ਜ਼ਿਆਦਾ ਤਾਂ ਡਰ ਕੇ ਹੀ ਭੱਜ ਗਏ ਨੇ। ਦੁਸ਼ਟ ਦਮਨ ਜੀ ਦਾ ਇੰਨਾ ਪ੍ਰਤਾਪ ਹੈ ਕਿ ਉਹ ਵੇਖ ਕੇ ਉਹਨਾਂ ਕੋਲੋਂ ਚੱਲਿਆ ਨਹੀਂ ਜਾਂਦਾ, ਤੇ ਕਈ ਤਾਂ ਡਰ ਕੇ ਹੀ ਭੈ ਭੀਤ ਹੋ ਕੇ ਜੰਗ ਦਾ ਮੈਦਾਨ ਛੱਡ ਕੇ ਦੌੜ ਗਏ ਨੇ।
ਕਰਿਓ ਬੇਲ ਨੇ ਕ੍ਰੋਧ ਮਾਨ,
ਉਧਰੋਂ ਜਿਹੜਾ ਬੇਲ ਦਾਨਵ ਸੀ, ਸੁਬੇਲ ਦਾ ਭਾਈ, ਜਿਹੜਾ ਭਾਈ ਪਹਿਲਾਂ ਜੰਗ ਦੇ ਮੈਦਾਨ ਚ ਮਾਰਿਆ ਜਾ ਚੁੱਕਾ, ਬੇਲ ਨੇ ਉਸ ਵੇਲੇ ਆਪਣਾ ਬਲ ਸੰਭਾਲਿਆ ਤੇ ਸੰਭਾਲ ਕੇ ਅੱਗੇ ਵੱਧ ਕੇ ਆਇਆ।
ਸੈਲ ਸ਼ਰਿੰਗ ਕਰ ਓ ਜੇ ਉਖਾਰਿਓ,
ਕਹਿੰਦੇ ਏਡਾ ਬਲੀਆ ਬੇਲ, ਜਿਹੜਾ ਪਹਾੜ ਸੀ ਨਾ ਲਾਗੇ, ਪਹਾੜ ਦੀ ਜਿਹੜੀ ਸਰਿੰਗ ਚੋਟੀ ਹੁੰਦੀ ਹੈ ਉਹਨੂੰ ਆਪਣੇ ਹੱਥ ਨਾਲ ਪੁੱਟ ਲਿਆ। ਬਲ ਬੜਾ ਸੀ ਸਰੀਰ ਦੇ ਵਿਚ ਬੇਲ ਦੇ, ਤੇ ਸਰੀਰ ਦੀ ਕੱਦ ਕਾਠੀ ਬੜੀ ਵੱਡੀ, ਤੇ ਆਪਣੇ ਬਲ ਦੇ ਨਾਲ ਪਹਾੜ ਦਾ ਇੱਕ ਟੁਕੜਾ ਹੀ ਤੋੜ ਲਿਆ ਉਪਰਲੇ ਪਾਸਿਓ, ਬੜਾ ਭਾਰੀ ਟੁਕੜਾ ਪੱਥਰ ਦਾ ਉਹ ਪਹਾੜ ਨਾਲੋਂ ਤੋੜ ਲਿਆ।
ਸਮੁਖ ਪ੍ਰਹਾਰੇ ਉਹ ਰਣ ਕਮਸਾਨ,
ਦੂਰੋਂ ਉਹ ਵੱਡਾ ਸਾਰਾ ਪਹਾੜ ਤੋੜ ਕੇ ਨਾ ਚੁੱਕ ਕੇ ਦੋਹਾਂ ਹੱਥਾਂ ਨਾਲ ਜੋਰ ਕੇ ਚਲਾਇਆ ਮਾਰਨ ਵਾਸਤੇ ਦੁਸ਼ਟ ਦਮਨ ਜੀ ਨੂੰ।
ਆਵਤ ਪਿਖ ਸਰ ਸੋ ਕਰ ਚੂਰਨ,
ਪਰ ਇਧਰ ਦੁਸ਼ਟ ਦਮਨ ਜੀ ਨੇ ਅੱਗੋਂ ਤੀਰ ਚਲਾਇਆ, ਤੇ ਕਹਿੰਦੇ ਤੀਰ ਚਲਾ ਕੇ ਉਸ ਆਉਂਦੀ ਹੋਈ ਜਿਹੜੀ ਪਹਾੜ ਦੀ ਸਿਲਾ ਸੀ ਜੋ ਨੇ ਬੇਲ ਦਾਨਵ ਨੇ ਵਗਾ ਕੇ ਮਾਰੀ ਸੀ, ਤੀਰ ਦੇ ਨਾਲ ਉਹਨੂੰ ਮਾਰ ਕੇ ਉਸ ਸਿਲਾ ਨੂੰ ਤੋੜ ਦਿੱਤਾ, ਰਸਤੇ ਵਿਚ ਉਸ ਸਿਲਾ ਨੂੰ ਸੁੱਟ ਦਿੱਤਾ, ਉਹ ਦੁਸ਼ਟ ਦਮਨ ਜੀ ਤੱਕ ਨਹੀਂ ਪਹੁੰਚ ਸਕੀ।
ਪਰ ਉਹ ਤਰਨ ਕੁਛ ਕਾਜ ਸਰਾਨਾ,
ਕਹਿੰਦੇ ਉਹ ਪੱਥਰ ਦੀ ਸਿਲਾ ਜ਼ਮੀਨ ਤੇ ਡਿੱਗ ਪਈ, ਬੇਲ ਦਾਨਵ ਦਾ ਕੋਈ ਕੰਮ ਨਹੀਂ ਸਰਿਆ, ਕੋਈ ਕੰਮ ਸਿੱਧ ਨਹੀਂ ਹੋਇਆ।
ਮੁਨੀ ਸੁਤ ਜਵਲਤ ਬਾਨ ਤਨ ਤਾਨਿਓ,
ਕਹਿੰਦੇ ਉਸ ਵਕਤ ਮੁਨੀ ਸੁਤ ਯਾਨੀ ਕਿ ਦੁਸ਼ਟ ਦਮਨ ਜੀ ਨੇ ਆਪਣੇ ਤਨਖ ਦੇ ਵਿਚੋਂ ਤੀਰ ਚਲਾਏ ਤੇ ਤੀਰਾਂ ਵਿਚੋਂ ਅੱਗ ਨਿਕਲਣ ਲੱਗੀ, ਅਗਨੀ ਤੀਰ। ਇਹ ਪੁਰਾਤਨ ਸਮਿਆਂ ਚ ਇਹੋ ਜਿਹੀ ਵਿਦਿਆ ਹੁੰਦੀ ਸੀ ਸ਼ਸਤਰਾਂ ਅਸਤਰਾਂ ਦੀ ਕਿ ਤੀਰਾਂ ਵਿਚੋਂ ਮੀਂਹ ਪਾ ਦੇਣਾ, ਗੜੇ ਪਾ ਦੇਣੇ, ਇੱਕ ਤੀਰ ਚੋਂ ਸੈਂਕੜੇ ਤੀਰ ਪੈਦਾ ਕਰ ਦੇਣੇ, ਇੱਕ ਤੀਰ ਵਿਚੋਂ ਅਗਨੀ ਪੈਦਾ ਕਰ ਦੇਣੇ, ਜਿਵੇਂ ਅੱਜ ਕੱਲ ਦੇ ਅਣੂ ਪ੍ਰਮਾਣੂ ਬੰਬ ਆਦਿਕ ਚੱਲਦੇ ਨੇ। ਪੁਰਾਣੇ ਸਮਿਆਂ ਵਿਚ ਤੀਰ ਵਿਦਿਆ ਦੇ ਵਿਚ ਹੀ ਸਾਰੇ ਇਹੋ ਜਿਹੇ ਬੰਬ ਆਦਿਕ ਸਾਰੇ ਵਿਚ ਹੀ ਚੱਲਦੇ ਸਨ। ਕਹਿੰਦੇ ਏਦਾਂ ਦੇ ਅਗਨੀ ਬਾਣ ਉਸ ਵੇਲੇ ਚਲਾਣੇ ਸ਼ੁਰੂ ਕੀਤੇ ਨੇ ਦੁਸ਼ਟ ਦਮਨ ਜੀ ਨੇ, ਅਨੇਕਾਂ ਰਾਖਸ਼ਾਂ ਨੂੰ ਜਿਉਂਦਿਆਂ ਨੂੰ ਸਾੜ ਸਾੜ ਕੇ ਮਾਰਿਆ।
ਰਿਪ ਉਹ ਰਹਤੇ ਉਹ ਗਿਰਿਓ ਤਜ ਪ੍ਰਾਨ,
ਜਿਵੇਂ ਜਾ ਕੇ ਉਹ ਤੀਰ ਵੱਜੇ ਤੇ ਜਾਂਦੇ ਹੀ ਕਹਿੰਦੇ ਫਟ ਜਾਂਦੇ ਸਨ ਉਹ ਤੀਰ, ਤੇ ਛਾਤੀ ਵਿਚ ਜਿਹਦੇ ਵੱਜਦੇ ਤੇ ਉਸੇ ਵੇਲੇ ਉਹ ਦਾਨਵ ਜੰਗ ਦੇ ਮੈਦਾਨ ਚ ਡਿੱਗ ਪੈਂਦੇ।
ਚਮੂ ਅਸੰਖ ਪਈ ਦਿੜ ਠਾਂਡੀ,
ਅਣਗਿਣਤ ਫੌਜਾਂ ਸਨ ਤੁਰਕ ਇਨ੍ਹਾਂ ਦੀਆਂ ਆਈਆਂ ਹੋਈਆਂ, ਮਲੇਛਾਂ ਦੀਆਂ, ਦਾਨਵਾਂ ਦੀਆਂ, ਉਹ ਜੰਗ ਦੇ ਮੈਦਾਨ ਚ ਮਾਰੀਆਂ ਜਾ ਰਹੀਆਂ ਨੇ।
ਜੋ ਚਾਹਤ ਰਣ ਭੀਮ ਮਚਾਏ,
ਜਿਹੜੇ ਜੰਗ ਦੇ ਮੈਦਾਨ ਚ ਭਿਆਨਕ ਜੰਗ ਮਚਾਣਾ ਚਾਹੁੰਦੇ ਸਨ।
ਕੱਟ ਕੱਟ ਵਿਕਟ ਸੁਪਟ ਚੱਟ ਗਿਰ ਗਿਰ,
ਬੜੇ ਸੂਰਮੇ ਕੱਟ ਕੱਟ ਕੇ ਵੱਢ ਵੱਢ ਕੇ ਜੰਗ ਦੇ ਮੈਦਾਨ ਚ ਝੱਟ ਪਟ ਗਿਰ ਗਿਰ ਜਾ ਰਹੇ ਨੇ, ਡਿੱਗ ਡਿੱਗ ਜਾ ਰਹੇ ਨੇ।
ਬਰੀ ਬਰੰਗਨ ਸੁਰਪੁਰ ਜਾਏ,
ਉਹਨਾਂ ਵਿਚੋਂ ਜਿਹੜੇ ਦਾਨਵ ਸੂਰਬੀਰਤਾ ਨਾਲ ਲੜ ਕੇ ਮਰਦੇ ਨੇ ਉਹਨਾਂ ਨੂੰ ਫਿਰ ਹੂਰਾਂ ਜਿਹੜੀਆਂ ਨੇ ਉਹ ਵਰ ਕੇ ਲੈ ਕੇ ਜਾਂਦੀਆਂ ਹਨ।
ਸ਼ਸਤਰਨ ਕੀ ਬਰਖਾ ਕਰ ਕੰਨ ਸਮ ਪਰੇ,
ਕਹਿੰਦੇ ਜਿਵੇਂ ਬੱਦਲ ਦਾ ਮੀਂਹ ਪੈਂਦਾ ਨਾ, ਮੀਂਹ ਦੀਆਂ ਬੂੰਦਾਂ ਪੈਂਦੀਆਂ ਨੇ ਮੀਂਹ ਦੇ ਸਮੇਂ, ਏਦਾਂ ਸ਼ਸਤਰਾਂ ਦੀ ਵਰਖਾ ਹੋਣ ਲੱਗੀ ਹੈ।
ਆਏ ਚਾਰੋਂ ਦਿਸ਼ ਤਾਏ,
ਚਾਰੇ ਪਾਸਿਓਂ ਦੌੜ ਦੌੜ ਕੇ ਉਮੜ ਉਮੜ ਕੇ ਬੇਲ ਦਾਨਵ ਦੇ ਨਾਲ ਅਨੇਕਾਂ ਰਾਖਸ ਦੁਸ਼ਟ ਦਮਨ ਜੀ ਵੱਲ ਵੱਧ ਕੇ ਆ ਰਹੇ ਨੇ।
ਤਪਸੀ ਸੁਤ ਪਰਵਾਰ ਨਕੀਨਸ,
ਚਾਰਾਂ ਪਾਸਿਆਂ ਤੋਂ ਆ ਕੇ ਦੁਸ਼ਟ ਦਮਨ ਜੀ ਨੂੰ ਘੇਰਾ ਪਾ ਲਿਆ।
ਕਹੇ ਹਤੋਂ ਇਸ ਹੋਏ ਨਾ ਪਲਾਏ,
ਜੀ ਅਸੀਂ ਇਹਨੂੰ ਮਾਰਾਂਗੇ ਇਹਨੂੰ ਭੱਜਣ ਨਹੀਂ ਦਿਆਂਗੇ, ਇਹਨੂੰ ਦੌੜਨ ਨਹੀਂ ਦਿਆਂਗੇ।
ਨਿਜ ਪਰਾਕਰਮ ਸੰਭਾਲਣ ਕਰਕੇ,
ਆਪਣਾ ਪਰਾਕਰਮ ਆਪਣਾ ਬਲ ਸੰਭਾਲ ਕਰਕੇ,
ਗਹਿ ਕੋ ਦੰਡ ਕੋ ਤਪਸੀ ਤਾਤ,
ਆਪਣਾ ਧਨਕ ਹੱਥ ਵਿਚ ਪਕੜ ਕੇ ਦੁਸ਼ਟ ਦਮਨ ਜੀ ਤਪਸਵੀ ਦੇ ਪੁੱਤਰ ਉਹ ਜੰਗ ਦੇ ਮੈਦਾਨ ਵਿਚ ਲੜਦੇ ਜਾ ਰਹੇ ਨੇ।
ਮਰਦਨ ਕਰੇ ਦੈਂਤ ਵੱਡ ਜੋਧਾ,
ਬੜੇ ਬੜੇ ਯੋਧੇ ਜੰਗ ਦੇ ਮੈਦਾਨ ਚ ਤਾਂ ਉਨ੍ਹਾਂ ਨੇ ਪੈਰਾਂ ਥੱਲੇ ਹੀ ਮਸਲ ਸੁੱਟੇ ਨੇ। ਦੁਸ਼ਟ ਦਮਨ ਜੀ ਨੇ ਸਰੀਰ ਦਾ ਆਕਾਰ ਇੰਨਾ ਵੱਡਾ ਕਰ ਲਿਆ ਕਿ ਆਪਣੇ ਪੈਰਾਂ ਥੱਲੇ ਕਈ ਰਾਖਸ਼ਾਂ ਨੂੰ ਮਰਦਨ ਕਰ ਦਿੱਤਾ, ਯਾਨੀ ਕਿ ਦਲ ਸੁੱਟਿਆ।
ਪਰ ਤੀਰਨ ਤੇ ਹਤੇ ਪਪਾਤ,
ਬਹੁਤ ਸਾਰੇ ਕਹਿੰਦੇ ਜਿਹੜੇ ਤੀਰਾਂ ਦੇ ਨਾਲ ਵੀ ਬਹੁਤੇ ਸੂਰਮੇ ਜੰਗ ਦੇ ਮੈਦਾਨ ਵਿਚ ਮਾਰੇ ਹਨ।
ਚਰਨ ਕਿਤਕ ਕੇ ਗੁਲਫ ਅਰ ਜਾਨੂ,
ਕਹਿੰਦੇ ਜਦੋਂ ਤੀਰ ਚੱਲਦੇ ਨੇ ਉਦੋਂ ਹਥਿਆਰ ਚੱਲਦੇ ਨੇ ਤੇ ਉਹਨਾਂ ਸ਼ਸਤਰਾਂ ਅਸਤਰਾਂ ਦੇ ਨਾਲ ਵੈਰੀਆਂ ਦੇ ਸਰੀਰ ਵੱਢੇ ਜਾਂਦੇ ਨੇ। ਕਹਿੰਦੇ ਕਈਆਂ ਦੀਆਂ ਲੱਤਾਂ ਕੱਟੀਆਂ ਗਈਆਂ ਨੇ, ਕਈਆਂ ਦੇ ਗੁਲਫ ਕੱਟੇ ਗਏ ਨੇ, ਕਈਆਂ ਦੇ ਗਿੱਟੇ ਵੱਢੇ ਗਏ ਹਨ।
ਕੇਤਕ ਕੱਟ ਤੇ ਕੱਟ ਗਿਰ ਜਾਤ,
ਕਈਆਂ ਦੇ ਗੋਡੇ ਵੱਢ ਸੁੱਟੇ ਨੇ ਤੇ ਕਈਆਂ ਨੂੰ ਲੱਕ ਦੇ ਵਿਚੋਂ ਹੀ ਕੱਟ ਸੁੱਟਿਆ, ਲੱਕ ਦੇ ਵਿਚੋਂ ਦੋ ਹਿੱਸੇ ਕਰ ਦਿੱਤਾ।
ਕੇਤਕ ਹਿਰਦੇ ਬਦੀਰਨ ਕੀਨ,
ਕਈਆਂ ਦੀਆਂ ਛਾਤੀਆਂ ਚੀਰ ਕੇ ਰੱਖ ਦਿੱਤੀਆਂ ਤੀਰਾਂ ਦੇ ਨਾਲ।
ਕੇਤਕ ਪੂਜਾ ਕਾਟ ਕੀ ਕਾਤ,
ਕਈਆਂ ਦੀਆਂ ਬਾਹਾਂ ਵੱਢ ਕੇ ਜ਼ਮੀਨ ਤੇ ਸੁੱਟ ਦਿੱਤੀਆਂ ਹਨ।
ਕੱਟੇ ਗਰੀਬ ਤੇ ਬਦਨ ਬੇਦਬੋ,
ਕਈਆਂ ਦੀਆਂ ਧੌਣਾ ਤੋਂ ਸਿਰ ਉਤਰਲੇ ਪਰਸੇ ਦਾ ਜਿਹੜਾ ਸਿਰ ਹੈ ਧੌਣ ਤੋਂ ਕੱਟਿਆ ਗਿਆ, ਔਰ ਕਈਆਂ ਦੇ ਮੂੰਹ ਦੇ ਵਿਚ ਜਾ ਕੇ ਤੀਰ ਵੱਜੇ ਤੇ ਮਾਰੇ ਗਏ ਨੇ।
ਕੇਤਕ ਮਸਤਕ ਸੀਸ ਗਿਰੰਤ,
ਕਈਆਂ ਦੇ ਸਿਰ ਵੱਡੇ ਡਿੱਗ ਰਹੇ ਨੇ ਤੇ ਕਈਆਂ ਦੇ ਉਪਰਲੇ ਪਾਸਿਓਂ, ਨੱਕ ਦੇ ਉਪਰਲੇ ਪਾਸਿਓਂ ਦਾ ਜਿਹੜਾ ਹਿੱਸਾ ਹੈ ਉਨਾ ਕੀ ਹਿੱਸਾ ਕੱਟਿਆ ਜਾਂਦਾ ਹੈ।
ਉੱਠੇ ਕਬੰਧ ਅੰਧ ਗਨ ਡੋਲਤ,
ਇਹਦੇ ਫਿਰ ਜਿਹੜੇ ਵੱਡੇ ਹੋਏ ਨੇ ਇੱਕ ਵੱਡੇ ਤੇਗੀ ਤੜਫੀਆਂ ਨੇ, ਮਦ ਪੀਤੇ ਲੋਟਨ ਬਾਵਲੇ, ਕਹਿੰਦੇ ਜਿਵੇਂ ਸ਼ਰਾਬ ਦੇ ਨਸ਼ੇ ਚ ਬਾਵਲਾ ਹੋਇਆ ਕੋਈ ਜ਼ਮੀਨ ਤੇ ਲੋਟਦਾ ਨਾ, ਏਦਾਂ ਵੱਡੇ ਹੋਏ ਤੇਗਾਂ ਦੇ ਨਾਲ ਜ਼ਮੀਨ ਤੇ ਪਏ ਤੜਫਦੇ ਨੇ ਤੇ ਕੋਈ ਉੱਠ ਉੱਠ ਕੇ ਪਾਣੀ ਮੰਗਦੇ ਨੇ।
ਦੈਤਨ ਕੋ ਕਾਟਤ ਬਲਵੰਤ,
ਬੜਿਆ ਦਾਨਵਾਂ ਤੇ ਰਾਖਸ਼ਾਂ ਨੂੰ ਬਲ ਦੇ ਨਾਲ ਕੱਟ ਸੁੱਟਿਆ ਹੈ।
ਜਿਤ ਕਿਤ ਤਪਸੀ ਸੁਤ ਕੋ ਦੇਖਤ,
ਦੁਸ਼ਟ ਦਮਨ ਜੀ ਇੰਨੀ ਫੁਰਤੀ ਨਾਲ ਲੜਦੇ ਨੇ ਵੀ ਹੁਣ ਇੱਥੇ ਲੜ ਰਹੇ ਨੇ, ਵੇਖਦਿਆਂ ਵੇਖਦਿਆਂ ਸਕਿੰਟ ਦੇ ਵਿਚ ਹੀ ਦੂਜੇ ਪਾਸੇ, ਤੇ ਜਿਹੜੇ ਰਾਖਸ਼ ਨੇ ਹਰ ਪਾਸੇ ਉਨ੍ਹਾਂ ਨੂੰ ਦੁਸ਼ਟ ਦਮਨ ਦਾ ਰੂਪ ਨਜ਼ਰ ਆਉਂਦਾ ਹੈ।
ਸ਼ਸਤਰ ਉਠਾਵਤ ਸ਼ਤਰੁ ਨਹੰਤ,
ਹਰ ਪਾਸੇ ਦੁਸ਼ਮਣ ਨਜ਼ਰ ਆਉਂਦਾ ਦੁਸ਼ਟ ਦਮਨ, ਤੇ ਦੁਸ਼ਟ ਦਮਨ ਜੀ ਸ਼ਸਤਰ ਚੁੱਕ ਕੇ ਉਨ੍ਹਾਂ ਨੂੰ ਮਾਰਦੇ ਹਨ।
ਲੋਥਨ ਗਨ ਪੋਥਨ ਕੋ ਕਰਕੇ,
ਲੋਥਾਂ ਦੇ ਢੇਰ ਲੱਗ ਗਏ, ਲਾਸ਼ਾਂ ਦੇ ਢੇਰ ਲੱਗ ਗਏ, ਦਾਨ ਵੀ ਵੱਡੇ ਪਏ ਜੰਗ ਦੇ ਮੈਦਾਨ ਚ, ਦੂਰ ਦੂਰ ਤੱਕ ਨਜ਼ਰ ਆਉਂਦੇ ਨੇ।
ਅਤ ਲਾਗਵਤਾ ਕਰ ਦਿਖਰੰਤ,
ਬੜੀ ਲਾਗਵਤਾਈ ਨਾਲ ਬੜੀ ਤੇਜ਼ੀ ਨਾਲ ਲੜਦੇ ਹਨ।
ਬੇਲ ਸੁਬੇਲ ਦੈਂਤ ਮਤ ਸਗਰੇ,
ਤਾਂ ਜਿਹੜਾ ਬੇਲ ਦਾਨਵ ਸੀ ਉਹ ਵੀ ਮਾਰ ਮੁਕਾਇਆ ਦੁਸ਼ਟ ਦਮਨ ਜੀ ਨੇ, ਉਹਨੂੰ ਵੀ ਮਾਰ ਮੁਕਾਇਆ। ਬੇਲ ਤੇ ਸੁਬੇਲ ਇਹ ਜਿਹੜੇ ਦੋਵੇਂ ਭਰਾ ਸੀ, ਇਨ੍ਹਾਂ ਦੇ ਸਮੇਤ ਜਿੰਨੀ ਇਨ੍ਹਾਂ ਦੀ ਫੌਜ ਸੀ ਉਹ ਦੁਸ਼ਟ ਦਮਨ ਜੀ ਨੇ ਰਣ ਭੂਮੀ ਚ ਮਾਰ ਮੁਕਾਈ ਹੈ।
ਅਪਰ ਪਲਾਏ ਦਸ ਦਿਸ਼ਮਾਏ,
ਜਿਹੜੇ ਬਾਕੀ ਬਚੇ ਉਹ ਭੱਜ ਗਏ ਅੱਗੇ ਲੱਗ ਕੇ, ਜਿੱਧਰ ਮੂੰਹ ਸੀ ਕਿਸੇ ਦਾ ਉਧਰ ਨੂੰ ਹੀ ਦੌੜ ਗਏ।
ਰਕਤ ਬੀਜ ਕੇ ਨਿਕਟ ਸਿਦਾਰੇ,
ਬਾਕੀ ਜਿਹੜੇ ਬਚੇ ਸਨ ਵਿਚ ਉਹ ਖਬਰ ਦੇਣ ਵਾਸਤੇ ਆਪਣੇ ਜਥੇਦਾਰ ਦੇ ਕੋਲ, ਇਨ੍ਹਾਂ ਦਾ ਸਰਦਾਰ ਜਥੇਦਾਰ ਕੌਣ ਸੀ? ਰਕਤ ਬੀਜ, ਜਿਹਨੂੰ ਸਰਨੋਤ ਬੀਜ ਵੀ ਕਹਿੰਦੇ ਨੇ, ਇਹ ਰਕਤ ਬੀਜ ਦੇ ਕੋਲ ਚੱਲ ਕੇ ਗਏ ਹਨ।
ਸੁਧ ਦੀਨਸ ਇੱਕ ਤਪਸੀ ਆਏ,
ਇਹਨਾਂ ਨੇ ਆ ਕੇ ਰਕਤ ਬੀਜ ਨੂੰ ਖਬਰ ਦਿੱਤੀ, ਕਹਿੰਦੇ ਰਕਤ ਬੀਜ ਤੇਰੇ ਜਿਹੜੇ ਵੱਡੇ ਜਰਨੈਲ ਸੀ ਬੇਲ ਤੇ ਸੁਬੇਲ, ਉਨ੍ਹਾਂ ਨੂੰ ਰਣ ਭੂਮੀ ਵਿਚ ਇੱਕ ਤਪਸਵੀ ਦੇ ਪੁੱਤਰ ਨੇ, ਇੱਕ ਤਪਸਵੀ ਦਾ ਪੁੱਤਰ ਹੈ, ਤਪਸਵੀ ਨੇ ਉਹਨੂੰ ਪੈਦਾ ਕੀਤਾ, ਇੱਕ ਤਪਸਵੀ ਦੇ ਪੁੱਤਰ ਨੇ ਤੇਰੇ ਸੂਰਮਿਆਂ ਨੂੰ ਰਣ ਭੂਮੀ ਚ ਮਾਰ ਮੁਕਾਇਆ ਹੈ।
ਇਸਨੇ ਕਰ ਸੰਗਰਾਮ ਖਪਾਏ,
ਬੜਾ ਭਿਆਨਕ ਸੰਗਰਾਮ ਕੀਤਾ, ਐਸਾ ਭਿਆਨਕ ਸੰਗਰਾਮ ਕੀਤਾ ਕਿ ਉਸ ਸੰਗਰਾਮ ਦੇ ਨਾਲ ਮਾਰ ਮੁਕਾਇਆ ਹੈ।
ਅਸੁਰ ਅਸੰਖ ਬਚੇ ਹੋ ਤੈਨਾਏ,
ਅਣਗਿਣਤ ਸੂਰਮੇ ਸੀ ਉੱਥੇ ਤੇਰੇ, ਪਰ ਉਹਨਾਂ ਚੋਂ ਕੋਈ ਨਹੀਂ ਬਚਿਆ।
ਦੁਰਮਦ ਗਰਬਤ ਪੁਨ ਰਣ ਚਾਹਤ
ਕਹਿੰਦੇ ਉਹ ਦੁਸ਼ਟ ਦਮਨ ਉਹਦਾ ਨਾਂ ਹੈ ਉਹ ਤਪਸਵੀ ਦਾ ਪੁੱਤਰ ਹੈ ਤੇ ਹਾਲੇ ਹਜ਼ਾਰਾਂ ਬੰਦਿਆਂ ਨੂੰ ਸਾਡਿਆਂ ਨੂੰ ਮਾਰ ਕੇ ਹੋਰ ਲੜਨਾ ਚਾਹੁੰਦਾ ਉਹ ਹਾਲੇ ਹੋਰ ਵੀ ਅਨੇਕਾਂ ਨੂੰ ਮਾਰਨਾ ਚਾਹੁੰਦਾ ਇੰਨਾ ਉਹਦੇ ਵਿਚ ਹੰਕਾਰ ਹੈ
ਅਰੇ ਅਗਾਰੀ ਕੋ ਚਿਤ ਜਾਏ
ਉਹਦੇ ਅੱਗੇ ਕੋਈ ਅੜ ਨਹੀਂ ਸਕਿਆ ਬੇਲ ਸੁਬੇਲ ਵਰਗੇ ਦਾਨਵ ਵੀ ਉਹਦੇ ਸਾਹਮਣੇ ਅੜ ਨਹੀਂ ਸਕੇ
ਪੁਨ ਚਤੁਰੰਗਨ ਅਦਕ ਪਠਾਈ
ਕਹਿੰਦੇ ਜਦੋਂ ਰਕਤ ਬੀਜ ਨੇ ਸੁਣਿਆ ਨਾ ਵੀ ਕੌਣ ਹੈ ਉਹ ਤਪਸਵੀ ਸੁੱਤ ਇਹਨੇ ਹੋਰ ਫੌਜਾਂ ਭੇਜੀਆਂ ਆਪ ਨਹੀਂ ਗਿਆ ਇਹਨੇ ਹੋਰ ਫੌਜ ਤਿਆਰ ਕੀਤੀ ਹੋਰ ਆਪਣੇ ਸੂਰਮੇ ਜਿਹੜੇ ਸਨ ਉਹ ਲੜਨ ਵਾਸਤੇ ਭੇਜੇ ਹਨ
ਤੇ ਕਰ ਦਾਨ ਦਰਬ ਸਨਮਾਨ
ਚਤੁਰੰਗਨ ਚਾਰ ਪ੍ਰਕਾਰ ਦੀ ਫੌਜ ਉਸ ਵੇਲੇ ਘੋੜ ਸਵਾਰ ਪੈਦਲ ਹਾਥੀਆਂ ਤੇ ਰਥਾਂ ਤੇ ਸਵਾਰ ਜਿਹੜੇ ਸੂਰਮੇ ਸਨ ਉਹ ਰਕਤ ਬੀਜ ਨੇ ਦੁਸ਼ਟ ਦਮਨ ਜੀ ਨਾਲ ਲੜਨ ਲਈ ਹੋਰ ਭੇਜੇ ਨੇ
ਮੁਨੀ ਨੰਦਨ ਸੋ ਸਿਰ ਜੇ ਸੰਗਰ
ਉਹ ਆ ਗਏ ਹੁਣ ਹੋਰ ਫੌਜ ਆ ਗਈ ਦੁਸ਼ਟ ਦਮਨ ਜੀ ਦੇ ਨਾਲ ਉਨ੍ਹਾਂ ਨੇ ਲੜਨਾ ਸ਼ੁਰੂ ਕਰ ਦਿੱਤਾ
ਆਯੁਧ ਹਟੇ ਬੂੰਦ ਜਿਮਬਾਨ
ਬੜੇ ਸ਼ਸਤਰ ਚੱਲੇ ਜਿਵੇਂ ਬੂੰਦਾਂ ਵਰਦੀਆਂ ਨੇ ਨਾ ਮੀਂਹ ਦੀਆਂ ਏਦਾਂ ਸ਼ਸਤਰ ਵਰਨ ਲੱਗੇ ਹਨ
ਬਰਖ ਅਨੇਕੈ ਇਸ ਬਿਦ ਬੀਤੇ
ਜੰਗ ਕੋਈ ਇੱਕ ਦੋ ਦਿਨਾਂ ਦਾ ਜੰਗ ਨਹੀਂ ਸੀ ਕਈ ਸਾਲ ਬੀਤ ਗਏ ਜੰਗ ਲੜਦੇ ਕਈ ਸਾਲਾਂ ਦੇ ਵਿਚ ਜੰਗ ਹੁੰਦਾ ਰਿਹਾ
ਕਰਤੇ ਕੋਰ ਕਨੋ ਕਮਸਾਨ
ਬਹੁਤ ਜ਼ਿਆਦਾ ਘਮਾਸਾਨ ਜੰਗ ਹੁੰਦਾ ਰਿਹਾ ਦੁਸ਼ ਦਮਨ ਜੀ ਬਸ ਲੜਦੇ ਹੀ ਰਹੇ ਵੀਰਸ ਦੇ ਰੂਪ ਦੇ ਵਿਚ ਹੀ ਰਹੇ ਉਸੇ ਵੀਰ ਅਸੀਂ ਰੂਪ ਦੇ ਵਿਚ ਲੜਦੇ ਹੀ ਰਹੇ
ਹਤੇ ਜਾਏ ਆਰ ਪੁਨ ਚੜ ਆਵੇ
ਤੇ ਉਹ ਮਾਰਦੇ ਨੇ ਜਿੰਨੇ ਆਉਂਦੇ ਨੇ ਉਹਨਾਂ ਨੂੰ ਮਾਰ ਦਿੰਦੇ ਨੇ ਤੇ ਜਿਹੜੇ ਬਚਦੇ ਨੇ ਉਹ ਜਾ ਕੇ ਖਬਰ ਦਿੰਦੇ ਹੋਰ ਆ ਜਾਂਦੇ ਨੇ ਹੋਰ ਆਉਂਦੇ ਨੇ ਉਹਨਾਂ ਨੂੰ ਵੀ ਮਾਰ ਦਿੰਦੇ ਨੇ ਫਿਰ ਹੋਰ ਆ ਜਾਂਦੇ ਨੇ ਏਦਾਂ ਆਈ ਜਾਂਦੇ ਨੇ ਦੁਸ਼ਮਣ ਚੜ ਚੜ ਕੇ ਮਲੇਛਾਂ ਦੇ ਦਾਨਵਾਂ ਦੇ ਤੇ ਦੁਸ਼ ਦਮਨ ਜੀ ਮਾਰੀ ਜਾ ਰਹੇ ਨੇ
ਕਹੋ ਕਹਾ ਲੋ ਜੁੱਧ ਮਹਾਨ
ਬ੍ਰਹਮਾ ਜੀ ਇਹ ਕਥਾ ਸੁਣਾ ਰਹੇ ਨੇ ਦੇਵਤਿਆਂ ਨੂੰ ਕਹਿੰਦੇ ਦੇਵਤਿਓ ਜਿਹੜਾ ਉੱਥੇ ਉਹ ਜੰਗ ਹੋਇਆ ਉਸ ਜੰਗ ਬਾਰੇ ਮੈਂ ਕਿੱਥੋਂ ਤੱਕ ਵਰਣਨ ਕਰਾਂ ਕਿੱਥੋਂ ਤੱਕ ਕਹਾਂ ਕਿ ਕਿੰਨਾ ਕੁ ਜੰਗ ਉਸ ਦੁਸ਼ਟ ਦਮਨ ਜੀ ਨੇ ਲੜਿਆ ਹੈ
ਸੰਮਤ ਬ੍ਰਿੰਦ ਬਹੁਤ ਹੀ ਬੀਤੇ
ਅਨੇਕਾਂ ਸਾਲ ਜੰਗ ਦੇ ਮੈਦਾਨ ਵਿਚ ਦੁਸ਼ ਦਮਨ ਜੀ ਨੂੰ ਲੜਦਿਆਂ ਬਤੀਤ ਹੋ ਗਏ
ਹੱਥ ਹੱਥ ਸ਼ਤਰੂ ਦਏ ਖਪਾਏ
ਵੱਢ ਵੱਢ ਕੇ ਬੜੇ ਦੁਸ਼ਮਣ ਉਨ੍ਹਾਂ ਨੇ ਖਪਾ ਦਿੱਤੇ ਖਤਮ ਕਰ ਦਿੱਤੇ
ਪੁਨ ਆਵੇ ਉਪਜਿਤ ਨਿਤ ਜਾਵੇ
ਕਹਿੰਦੇ ਫੇਰ ਆ ਜਾਂਦੇ ਨੇ ਫਿਰ ਹੋਰ ਉਨੇ ਹੀ ਪੈਦਾ ਹੋ ਜਾਂਦੇ ਨੇ ਦਾਨਵ ਵੀ ਵੱਧਦੇ ਨੇ ਉਹ ਵੀ ਵੱਧ ਕੇ ਫਿਰ ਉਸੇ ਤਰ੍ਹਾਂ ਆ ਜਾਂਦੇ ਹਨ
ਬੇਸ਼ੁਮਾਰ ਮਰ ਹੈ ਰਣ ਕਾਏ
ਬੇਸ਼ੁਮਾਰ ਜੰਗ ਦੇ ਮੈਦਾਨ ਵਿਚ ਦਾਨਵ ਘਾਇਲ ਹੋ ਕੇ ਮਰਦੇ ਨੇ ਦੁਸ਼ਟ ਦਮਨ ਜੀ ਦੇ ਹੱਥੋਂ
ਗ੍ਰੰਥ ਵਧਣ ਤੇ ਕੀਨ ਸਮਾਸੰ
ਗ੍ਰੰਥ ਵਧਣ ਕਰਕੇ ਕਹਿੰਦੇ ਮੈਂ ਸਮਾਸ ਵਿਚ ਇਹ ਕਥਾ ਲਿਖੀ ਹੈ ਸੰਖੇਪ ਵਿਚ ਜੰਗ ਵਰਣਨ ਕੀਤਾ ਨੀ ਤਾਂ ਜੰਗ ਬੜਾ ਵੱਡਾ ਹੈ ਥੱਲੇ ਬੇਲ ਸੁਬੇਲ ਦਾ ਹੀ ਜ਼ਿਕਰ ਕੀਤਾ ਇਹਦੇ ਵਰਗੇ ਹੋਰ ਕਿੰਨੇ ਦਾਨਵ ਆਏ ਸੀ ਕਹਿੰਦੇ ਵਿਸਥਾਰ ਨਹੀਂ ਕੀਤਾ
ਜਦ ਐਸੋ ਸੰਗਰਾਮ ਮਚਾਏ
ਜਦੋਂ ਇਹੋ ਜਿਹਾ ਸੰਗਰਾਮ ਮਚਿਆ
ਉੱਠੀ ਚੰਡ ਕਾ ਸੈਤ ਕਾਲ ਕਾ
ਉਧਰ ਜਿਹੜੀ ਦੇਵੀ ਤਪੱਸਿਆ ਕਰ ਰਹੀ ਸੀ ਦੁਰਗਸ਼ਾ ਉਹ ਵੀ ਜਾਗ ਪਈ ਕਈ ਸਾਲਾਂ ਦੀ ਤਪੱਸਿਆ ਤੋਂ ਬਾਅਦ ਉਹ ਵੀ ਨਿਕਲੀ ਤੇ ਉਹਨੇ ਜਦੋਂ ਆਰਾਧਨਾ ਕੀਤੀ ਕਿਉਂਕਿ ਰਕਤ ਬੀਜ ਨੂੰ ਮਾਰਦਿਆਂ ਥੱਕ ਗਈ ਸੀ ਰਕਤ ਬੀਜ ਮਰਦਾ ਨਹੀਂ ਸੀ ਜਿੰਨੇ ਮਾਰਦੀ ਸੀ ਹੋਰ ਪੈਦਾ ਹੋ ਜਾਂਦੇ ਸੀ ਉਹਨੇ ਫਿਰ ਆਰਾਧਨਾ ਕੀਤੀ ਉਹ ਤੇ ਕਈ ਸਾਲ ਜਿੰਨੇ ਚਿਰ ਉਹ ਆਰਾਧਨਾ ਕਰਦੀ ਰਹੀ ਉਨੇ ਸਾਲ ਦੁਸ਼ਟ ਦਮਨ ਜੀ ਰਾਕਸ਼ਾਂ ਨਾਲ ਲੜਦੇ ਰਹੇ ਤੇ ਫਿਰ ਉਹ ਦੇਵੀ ਪੈਦਾ ਹੋਈ ਹੁਣ ਕੱਲੀ ਦੁਰਗਾ ਦੇਵੀ ਪੈਦਾ ਹੋ ਕੇ ਨਹੀਂ ਆਈ ਉਹਦੇ ਮੱਥੇ ਦੇ ਵਿਚੋਂ ਕਾਲਕਾ ਵੀ ਨਿਕਲੀ ਹੈ ਗੁਰੂ ਕਲਗੀਧਰ ਨੇ ਚੰਡੀ ਦੀ ਵਾਰ ਵਿਚ ਇਹਦਾ ਜ਼ਿਕਰ ਕੀਤਾ ਨਿਕਲੀ ਮੱਥਾ ਫੋੜ ਕੇ ਜਨ ਫਤਿਹ ਨਿਸ਼ਾਨ ਬਜਾਏ ਕੇ ਮੱਥਾ ਫੋੜ ਕੇ ਦੁਰਗਾ ਦੇ ਮੱਥੇ ਦੇ ਵਿਚੋਂ ਕਾਲਕਾ ਜਿਹੜੀ ਸੀ ਉਹ ਨਿਕਲੀ
ਕ੍ਰੋਧਾ ਲੈ ਸ਼ਕਤੀ ਸਮੁਦਾਏ
ਦੋਵੇਂ ਸ਼ਕਤੀਆਂ ਨੇ ਆਖਿਰਕਾਰ ਹੁਣ ਤਾਂ ਮੂਰਤੀਆਂ ਬਣਾ ਕੇ ਪੂਜਾ ਕਰਨ ਲੱਗ ਪਏ ਇਹਨਾਂ ਦੀ ਪਰ ਅਸਲ ਦੇ ਵਿਚ ਇਹ ਵੀ ਸ਼ਕਤੀਆਂ ਨੇ ਪ੍ਰਮਾਤਮਾ ਦੀਆਂ ਤੇ ਕਹਿੰਦੇ ਇਹ ਸ਼ਕਤੀਆਂ ਦੋਵੇਂ ਪੈਦਾ ਹੋ ਗਈਆਂ ਬੜੇ ਕ੍ਰੋਧ ਵਿਚ ਆ ਕੇ ਦਾਨਵਾਂ ਨੂੰ ਮਾਰਨ ਲੱਗੀਆਂ
ਭਾਈ ਯੁੱਧ ਮੈਂ ਬਿਦਤ ਪਵਾਨੀ
ਜਿੱਥੇ ਦੁਸ਼ਟ ਦਮਨ ਜੀ ਲੜ ਰਹੇ ਸੀ ਉੱਥੇ ਇਹ ਵੀ ਆ ਗਈਆਂ ਉਹਨਾਂ ਦੀ ਮਦਦ ਵਾਸਤੇ ਰਾਨਵਾਂ ਨੂੰ ਮਾਰਨ ਵਾਸਤੇ ਇਹ ਵੀ ਆਪ ਪਹੁੰਚੀਆਂ ਵਿਦਕ ਹੋ ਗਈਆਂ।
ਗਣ ਅਨੇਕ ਭੈਰਵ ਦਰਸਾਏ,
ਕਹਿੰਦੇ ਅਨੇਕਾਂ ਭੈਰਵ ਗਣ ਜੰਗ ਦੇ ਮੈਦਾਨ ਵਿਚ ਨਜ਼ਰ ਆਏ।
ਮਾਰ ਮਾਰ ਅਸੁਰਨ ਪਰ ਕਰਕੇ,
ਮਾਰੋ ਮਾਰ ਕਰਦਿਆਂ ਦਾਨਵਾਂ ਤੇ ਪੈ ਗਈਆਂ ਦੋਵੇਂ ਸ਼ਕਤੀਆਂ।
ਏਕੈ ਬਾਰ ਭਰੇ ਅਰ ਰਾਏ,
ਇੱਕੋ ਵੇਰੀ ਜੰਗ ਦੇ ਮੈਦਾਨ ਵਿਚ ਅਨੇਕਾਂ ਦੁਸ਼ਮਣ ਤੁਰਕ ਜਿਹੜੇ ਮਲੇਛ ਸਨ ਇਹ ਵੱਧ ਕੇ ਆਏ ਹਨ।
ਗੁਰਜਨ ਗਦਾ ਗਰਵ ਗਏ ਪਾਥਰ,
ਕਿਸੇ ਨੇ ਗੁਰਜ ਕਿਸੇ ਨੇ ਗਦਾ ਤੇ ਕਿਸੇ ਨੇ ਹੱਥ ਵਿਚ ਵੱਡੇ ਵੱਡੇ ਪੱਥਰ ਫੜੇ ਹੋਏ ਨੇ।
ਰਥ ਮਾਥੇ ਚਿਤ ਮਥੇ ਰਿਸਾਏ,
ਤੇ ਫਿਰ ਕ੍ਰੋਧਵਾਨ ਹੋ ਕੇ ਜੰਗ ਦੇ ਮੈਦਾਨ ਦੇ ਵਿਚ ਮਾਰਦੇ ਹਨ।
ਸ਼੍ਰੋਣਤ ਨਿਕਸਤ ਅਚਿਤ ਕਾਲਕਾ,
ਜਿਹੜੀ ਕਾਲਕਾ ਪੈਦਾ ਹੋਈ ਆ ਉਹ ਸਿਰਫ ਲਹੂ ਪੀਣ ਵਾਸਤੇ ਪੈਦਾ ਹੋਈ ਸੀ। ਦਰਅਸਲ ਉਹਨੇ ਸਰਣਤ ਬੀਜ ਨੂੰ ਮਾਰਨਾ ਸੀ, ਲਹੂ ਜ਼ਮੀਨ ਤੇ ਡਿੱਗਦਾ ਸੀ, ਉਹਦੇ ਚ ਹੋਰ ਸਰਣਤ ਬੀਜ ਪੈਦਾ ਹੋ ਜਾਂਦੇ ਸੀ, ਤੇ ਕਾਲਕਾ ਇਸ ਕਰਕੇ ਪੈਦਾ ਹੋਈ ਆ ਵੀ ਉਹਨੇ ਲਹੂ ਜ਼ਮੀਨ ਤੇ ਡਿੱਗਣ ਹੀ ਨਹੀਂ ਦੇਣਾ, ਜਿਹਨੂੰ ਮਾਰਨਾ ਉਹਦਾ ਲਹੂ ਖੱਪਰ ਵਿਚ ਭਰ ਕੇ ਨਾਲ ਹੀ ਪੀ ਕੇ ਗਟਕਾਰ ਜਾਣਾ, ਤੇ ਜਾਂ ਨਾ ਹੀ ਲਹੂ ਜ਼ਮੀਨ ਤੇ ਡਿੱਗੇਗਾ ਨਾ ਉਹ ਪੈਦਾ ਹੋਣਗੇ। ਕਹਿੰਦੇ ਇਸ ਕਰਕੇ ਜਿਹੜੀ ਉਹ ਕਾਲਕਾ ਹੈ ਜਿੰਨੇ ਰਾਕਸ ਨੇ ਉਹਨਾਂ ਦਾ ਲਹੂ ਪਾਨ ਕਰਨ ਲੱਗੀ ਹੈ।
ਕਿਲਕਤ ਕਹਿ ਕਹਿ ਕਟਕ ਖਪਾਏ,
ਮਾਰ ਮਾਰ ਕੇ ਨਾਲੇ ਲਹੂ ਪੀਂਦੀ ਹੈ ਤੇ ਨਾਲੇ ਗਟਕਾਰਦੀ ਹੈ।
ਹਿਮ ਕਰ ਯਤਨ ਅਨੇਕ ਵਿਧਨ ਕੇ,
ਅਨੇਕਾਂ ਪ੍ਰਕਾਰ ਦੇ ਯਤਨ ਕਰਕੇ
ਸਭ ਦੈਤਨ ਦਲ ਕੀ ਨਸਾਨ,
ਦਾਨਵਾਂ ਦਾ ਦਲ ਸੀ ਸਾਰਾ ਰਣ ਭੂਮੀ ਚ ਮਾਰ ਮੁਕਾਇਆ।
ਅਪਾਰ ਜਿਤਾ ਭਗਵਤੀ ਭੀਮਾ,
ਕਹਿੰਦੇ ਉਸ ਵੇਲੇ ਜਿੱਤ ਮੈਦਾਨ ਦੇ ਵਿਚ ਭਗਵਤੀ ਭੀਮਾ ਦੀ ਪ੍ਰਾਪਤ ਹੋਈ।
ਭਦਰਾ ਅਪੈ ਪਹਿਰਾ ਜਾਨ,
ਕਹਿੰਦੇ ਜਿਹਨੂੰ ਭਦਰਾ ਵੀ ਕਹਿੰਦੇ ਨੇ ਪਹਿਰਾ ਵੀ ਕਹਿੰਦੇ ਨੇ ਉਹਦੀ ਜਿੱਤ ਹੋ ਗਈ।
ਪਰਮ ਪ੍ਰਸਿੱਧਤ ਉਤਫਲ ਨੈਨਾ,
ਇਹਦੇ ਨੇਤਰ ਬੜੇ ਪ੍ਰਫੁੱਲਤ ਹਨ, ਪ੍ਰਫੁੱਲਤ ਨੇਤਰਾਂ ਵਾਲੀ ਹੈ।
ਜਨ ਅਰਬਿੰਦ ਭੋਰ ਪਿਖ ਪਾਨ,
ਇੱਦਾਂ ਨੇਤਰ ਕਿਹੜੇ ਨੇ ਜਿਵੇਂ ਕਮਲ ਦਾ ਫੁੱਲ ਸੂਰਜ ਨੂੰ ਵੇਖ ਕੇ ਖਿੜਦਾ।
ਅਸੁਰ ਅਸੰਖਣ ਤੇ ਕਰ ਪਰਾਕਰਮ,
ਇੱਦਾਂ ਅਸੰਖਣ ਗਿਣਤ ਅਸੁਰਾਂ ਦੇ ਉੱਤੇ ਪਰਾਕਰਮ ਕਰਕੇ
ਵਿਜੇ ਲਈ ਰਿਪ ਸਭ ਛੈ ਮਾਰ,
ਸਾਰੇ ਦੁਸ਼ਮਣਾਂ ਨੂੰ ਮਾਰ ਕੇ ਆਖਿਰਕਾਰ ਸਰਣੁਤ ਬੀਜ ਨੂੰ ਵੀ ਮਾਰ ਮੁਕਾਇਆ, ਜਿਹੜਾ ਮਰਦਾ ਹੀ ਨਹੀਂ ਸੀ ਪਹਿਲਾਂ, ਜਿਹਦੇ ਲਹੂ ਤੋਂ ਅਨੇਕਾਂ ਪੈਦਾ ਹੋ ਜਾਂਦੇ ਸੀ ਉਹਨੂੰ ਵੀ ਜੰਗ ਦੇ ਮੈਦਾਨ ਦੇ ਵਿਚ ਇਨ੍ਹਾਂ ਸ਼ਕਤੀਆਂ ਨੇ ਮਾਰ ਮੁਕਾਇਆ ਤੇ ਸਾਰਿਆਂ ਤੇ ਜਿੱਤ ਪ੍ਰਾਪਤ ਕਰ ਲਈ।
ਦੋਹਰਾ ਓ ਦੇਵੋ ਤੁਮ ਸਭ ਲਖੋ, ਜਥਾ ਭਗਵਤੀ ਜੀਤ।
ਬ੍ਰਹਮਾ ਜੀ ਇਹ ਕਥਾ ਸੁਣਾ ਰਹੇ ਨੇ ਦੇਵਤਿਆਂ ਨੂੰ, ਕਹਿੰਦੇ ਦੇਵਤੋ ਇਹ ਤਾਂ ਤੁਸੀਂ ਸਾਰਾ ਜਾਣਦੇ ਹੋ ਇਤਿਹਾਸ, ਇਹ ਤਾਂ ਤੁਹਾਨੂੰ ਸਾਰਾ ਪਤਾ ਹੀ ਹੈ ਕਿ ਕਿਵੇਂ ਦੇਵੀ ਨੇ ਤੁਹਾਨੂੰ ਉਹਨਾਂ ਦਾਨਵਾਂ ਨੂੰ ਮਾਰ ਕੇ ਰਾਜ ਪ੍ਰਾਪਤ ਕਰਵਾਇਆ, ਤੁਹਾਡਾ ਸਵਰਗਪੁਰੀ ਦਾ ਰਾਜ ਖੋਇਆ ਹੋਇਆ, ਫਿਰ ਰਾਜਾ ਇੰਦਰ ਤੈਨੂੰ ਉਹਨਾਂ ਨੇ ਵਾਪਸ ਦਵਾਇਆ, ਉਹ ਸਾਰਾ ਇਤਿਹਾਸ ਤਾਂ ਤੂੰ ਚੰਗੀ ਤਰ੍ਹਾਂ ਜਾਣਦਾ ਹੀ ਹੈ ਕਿ ਕਿਵੇਂ ਉਹਨਾਂ ਦੇਵੀਆਂ ਨੇ ਸ਼ਕਤੀਆਂ ਨੇ ਜੰਗ ਦੇ ਮੈਦਾਨ ਵਿਚ ਸਾਰੇ ਰਾਕਸ਼ਾਂ ਨੂੰ ਮਾਰ ਮੁਕਾਇਆ।
ਪੁਨੇ ਪੁਰਖ ਕੋ ਪੇਖ ਕਰ, ਪਰਮ ਪ੍ਰਸਿੱਧਤ ਚੀਤ।
ਕਹਿੰਦੇ ਜਦੋਂ ਸਾਰੇ ਦਾਨਵ ਮਾਰ ਦਿੱਤੇ ਨਾ, ਤੇ ਫਿਰ ਉਹਨਾਂ ਨੇ ਦੁਸ਼ਟ ਦਮਨ ਜੀ ਵੱਲ ਵੇਖਿਆ, ਉਹ ਦੇਵੀ ਨੇ ਫਿਰ ਦੁਸ਼ਟ ਦਮਨ ਜੀ ਵੱਲ ਵੇਖਿਆ ਵੀ ਇਹਨੇ ਸਾਡੀ ਮਦਦ ਕੀਤੀ ਹੈ, ਇਹ ਜੰਗ ਦੇ ਮੈਦਾਨ ਚ ਉਨੀ ਦੇਰ ਤੱਕ ਲੜਦਾ ਰਿਹਾ ਜਦੋਂ ਤੱਕ ਮੈਂ ਅਲੋਪ ਰਹੀ ਹਾਂ, ਜਿੰਨੀ ਦੇਰ ਤੱਕ ਮੈਂ ਤਪੱਸਿਆ ਕਰਦੀ ਰਹੀ ਹਾਂ, ਤੇ ਕਹਿੰਦੇ ਉਸ ਵੇਲੇ ਉਸ ਪੁਰਖ ਨੂੰ ਵੇਖ ਕੇ ਯਾਨੀ ਕਿ ਦੁਸ਼ਟ ਦਮਨ ਜੀ ਨੂੰ ਵੇਖ ਕੇ ਉਹ ਦੇਵੀ ਬੋਲੀ, ਦੁਸ਼ਟ ਦਮਨ ਜੀ ਨੂੰ ਕਹਿਣ ਲੱਗੀ,
ਸਵਈਆ ਛੰਦ ਹੇ ਤਪਸੀ ਕੇ ਤਪ ਪੁਰਸ਼ੋਤਮ।
ਬੋਲੀ ਕਹਿਣ ਲੱਗੀ, ਹੇ ਤਪਸਵੀ ਦੇ ਤਪ ਤੋਂ ਪੈਦਾ ਹੋਏ ਪੁਰਸ਼ੋਤਮ, ਉੱਤਮ ਪੁਰਸ਼ ਯਾਨੀ ਕਿ ਦੁਸ਼ਟ ਦਮਨ ਜੀ,
ਅਬਨਾਸੀ ਕੀ ਅੰਸ ਸਮੇਤ।
ਪਰਮਾਤਮਾ ਦੀ ਅੰਸ ਤੋਂ ਪੈਦਾ ਹੋਇਆ, ਤੇਰੇ ਅੰਦਰ ਜਿਹੜੀ ਅੰਸ ਹੈ ਉਹ ਪਰਮੇਸ਼ਰ ਦੀ ਹੈ, ਤੂੰ ਪਰਮੇਸ਼ਰ ਦੀ ਅੰਸ ਤੋਂ ਪੈਦਾ ਹੋਇਆ ਹੈ।
ਪਰ ਪਰਾਕਰਮ ਰਿਪ ਧਾਤ ਪਪਾਤੇ,
ਬੜਾ ਭਾਰੀ ਪਰਾਕਰਮ ਕਰਕੇ ਬਲ ਧਾਰਨ ਕਰਕੇ ਤੂੰ ਜੰਗ ਦੇ ਮੈਦਾਨ ਵਿਚ ਦੁਸ਼ਮਣਾਂ ਨੂੰ ਮਾਰਿਆ ਹੈ।
ਅਨਗਨ ਪਰੇ ਅਯੋਧਨ ਖੇਤ,
ਵੇਖ ਅਣਗਿਣਤੀ ਯੁੱਧ ਭੂਮੀ ਦੇ ਵਿਚ ਤੁਰਕ ਉਹਨਾਂ ਮਲੇਛਾਂ ਦੀਆਂ ਲਾਸ਼ਾਂ ਯਾਨੀ ਕਿ ਉਹ ਜਿਹੜੇ ਜ਼ਾਲਮ ਦਾਨਵ ਨੇ ਉਹਨਾਂ ਦੀਆਂ ਲਾਸ਼ਾਂ ਖਿੰਡੀਆਂ ਪਈਆਂ ਨੇ।
ਦਾਰੁਣ ਦੁਸੇ ਮਚਾਇਓ ਸੰਗਰ,
ਬੜਾ ਦੁਸਹਿ ਜੰਗ ਦੇ ਮੈਦਾਨ ਦੇ ਵਿਚ ਸੰਗਰ ਕੀਤਾ ਹੈ।
ਸੁਨਤ ਗਰਜਨਾ ਦੁਸ਼ਟ ਅਚੇਤ,
ਤੇਰੀ ਗਰਜ ਨੂੰ ਸੁਣ ਕੇ ਦੁਸ਼ਟ ਵੀ ਜੜ ਹੋ ਗਏ।
ਭਏ ਅਤੀਰ ਪੀਰਤਾ ਤਰਕੈ,
ਔਰ ਵੱਡੇ ਵੱਡੇ ਤੁਰਕ ਵੱਡੇ ਵੱਡੇ ਜਿਹੜੇ ਮਲੇਛ ਹਨ, ਵੱਡੇ ਵੱਡੇ ਜਿਹੜੇ ਰਾਕਸ਼ ਤੇ ਦਾਨਵ ਹਨ, ਉਹ ਤੇਰਾ ਗਰਜ ਸੁਣ ਕੇ ਤੇਰੀ ਆਵਾਜ਼ ਸੁਣ ਕੇ ਕਾਇਰ ਬਣ ਗਏ ਤੇ ਕਾਇਰ ਬਣ ਕੇ ਲੁਕ ਕੇ ਜਾਨਾਂ ਬਚਾਉਣ ਲੱਗੇ।
ਰਹੇ ਸਮੁਖ ਗੇ ਮ੍ਰਿਤਯੂ ਨਿਕੇਤ,
ਜਿਹੜੇ ਤੇਰੇ ਸਾਹਮਣੇ ਆ ਕੇ ਲੜਦੇ ਰਹੇ ਉਹ ਮੌਤ ਦੇ ਘਾਟ ਉਤਰ ਗਏ, ਉਹਨਾਂ ਨੂੰ ਤੂੰ ਮਾਰ ਮੁਕਾਇਆ।
ਕੀ ਨਸ ਬਹੁ ਸਹਾਇਤਾ ਮੇਰੀ, ਹੱਥ ਕੇ ਦੈਤ ਭੀਮ ਸਮੁਦਾਏ।
ਬਲੀ ਪੁਰਖ, ਤੂੰ ਮੇਰੀ ਬੜੀ ਸਹਾਇਤਾ ਕੀਤੀ ਹੈ, ਤੂੰ ਰਣ ਭੂਮੀ ਵਿਚ ਲੜ ਕੇ ਦਾਨਵਾਂ ਨੂੰ ਮਾਰ ਕੇ ਮੇਰੀ ਬਹੁਤ ਜ਼ਿਆਦਾ ਸਹਾਇਤਾ ਕੀਤੀ ਹੈ।
ਇੱਕ ਬਾਰ ਤੁਮ ਮੋਏ ਬੁਲਾਵੋ, ਤਬ ਆਵੋਗੀ ਮੈਂ ਹਰ ਥਾਏ।
ਉਸ ਵੇਲੇ ਪਰਮੇਸ਼ਰ ਦੀ ਉਹ ਸ਼ਕਤੀ ਕਹਿਣ ਲੱਗੀ, ਹੇ ਬਲੀ ਪੁਰਖ, ਇੱਕ ਵਾਰ ਤੂੰ ਮੈਨੂੰ ਬੁਲਾਵੇਂਗਾ ਤੇ ਮੈਂ ਤੇਰੇ ਕੋਲ ਜਰੂਰ ਆਵਾਂਗੀ।
ਮੇਰੀ ਬਹੁ ਪ੍ਰਸੰਨਤਾ ਤੋਂ ਪਰ,
ਮੈਂ ਬਹੁਤ ਪ੍ਰਸੰਨ ਹਾਂ ਤੇਰੇ ਇਸ ਪ੍ਰਤਾਪ ਨੂੰ ਵੇਖ ਕੇ।
ਰੰਗ ਬਹੁ ਲਿਓ ਜਿਵੇਂ ਉਰੇ ਆਏ,
ਜੋ ਤੈਨੂੰ ਚਾਹੀਦਾ ਹੈ ਮੈਂ ਵਰ ਵੀ ਦੇਣ ਨੂੰ ਤਿਆਰ ਹਾਂ।
ਅਬ ਸਰੀਰ ਜੋ ਧਾਰਨ ਕੀਨੋ,
ਆ ਜਿਹੜਾ ਸਰੀਰ ਹੁਣ ਤੂੰ ਧਾਰਨ ਕੀਤਾ ਹੈ,
ਚਿਰੰਗਜੀਵ ਹੋ ਸੁਖ ਪਾਏ,
ਚਿਰੰਗਜੀਵ ਹੋ ਲੰਮੇ ਸਮੇਂ ਤੱਕ ਜੀਵਦਾ ਰਹੇ।
ਜਦਾ ਚੋ ਚਿਤ ਤਦਾ ਤਿਆਗੋ,
ਜਦੋਂ ਤੂੰ ਚਾਹਵੇਂਗਾ ਉਦੋਂ ਤੂੰ ਆਪਣਾ ਸਰੀਰ ਤਿਆਗੇਂਗਾ।
ਲਾਖੋਂ ਸੰਮਤ ਜਰਾ ਨਾ ਆਏ,
ਮੈਂ ਵਰਦ ਨਹੀਂ ਆ ਹੇ ਬਲੀ ਪੁਰਖ, ਹੇ ਦੁਸ਼ਟ ਦਮਨ, ਕਿ ਲੱਖਾਂ ਸਾਲ ਬੀਤ ਜਾਣਗੇ ਪਰ ਤੇਰਾ ਸਰੀਰ ਬੁੱਢਾ ਨਹੀਂ ਹੋਵੇਗਾ, ਤੇਰੇ ਤੇ ਜ਼ਰਾ ਰੋਗ ਨਹੀਂ ਆਵੇਗਾ।
ਤਪਨ ਤਪ ਅਤ ਉਗਰ ਤੇਜ ਹੋਏ, ਦੁਸ਼ਟ ਦਮਨ ਨਿਜ ਨਾਮ ਤਰਾਏ।
ਜਾ ਕੇ ਹੁਣ ਤਪ ਕਰੋ, ਕਿਉਂਕਿ ਪੈਦਾ ਹੀ ਤਪ ਚੋਂ ਹੋਏ ਹੋ ਤੁਸੀਂ, ਤੇ ਤੁਸੀਂ ਤਪ ਚੋਂ ਪੈਦਾ ਹੋਏ ਹੋ, ਜਾ ਕੇ ਤਪ ਕਰੋ ਤੇ ਤੁਹਾਡਾ ਨਾਂ ਅੱਜ ਤੋਂ ਬਾਅਦ ਦੁਸ਼ਟ ਦਮਨ ਹੈ, ਕਿਉਂਕਿ ਪਹਿਲਾਂ ਨਾਂ ਨਹੀਂ ਸੀ, ਪੈਦਾ ਕੀਤਾ ਰਾਕਸ਼ਾਂ ਨਾਲ ਹੀ ਲੜਦੇ ਰਹੇ ਜਦੋਂ ਪੈਦਾ ਹੋਏ, ਤੇ ਕਹਿੰਦੇ ਦੇਵੀ ਨੇ ਨਾਂ ਵਰਣ ਕੀਤਾ, ਕਹਿਣ ਲੱਗੇ ਕਿ ਅੱਜ ਤੋਂ ਬਾਅਦ ਤੁਹਾਡਾ ਨਾਂ ਦੁਸ਼ਟ ਦਮਨ ਹੈ ਤੇ ਤੁਸੀਂ ਜਾ ਕੇ ਹੁਣ ਤਪੱਸਿਆ ਕਰੋ।
ਸੰਗਤ ਬਣੇ ਅਸੰਖ ਅਨੇਕ ਥਲ,
ਉਧਰ ਮਾਤ ਲੋਕ ਦੀ ਧਰਤੀ ਤੇ ਵੀ ਤੁਹਾਨੂੰ ਕੁਝ ਸਮੇਂ ਬਾਅਦ ਤਪੱਸਿਆ ਕਰਦਿਆਂ ਜਦੋਂ ਸੈਂਕੜੇ ਸਾਲ ਬੀਤ ਜਾਣਗੇ ਤੇ ਮਾਤ ਲੋਕ ਦੀ ਧਰਤੀ ਤੇ ਵੀ ਤੁਸੀਂ ਅਵਤਾਰ ਧਾਰੋਗੇ, ਅਣਗਿਣਤ ਸੰਗਤਾਂ ਤੁਹਾਡੇ ਸਿੱਖ ਹੋਣਗੇ।
ਮਮ ਸਰੂਪ ਹੀ ਹੈ ਜਿਸ ਪਾਏ,
ਮੇਰੇ ਸਰੂਪ ਦੀ ਪੂਜਾ ਹੁੰਦੀ ਹੈ।
ਕਿਸੀ ਬੇਸ ਮੈਂ ਬਣੇ ਰਹੋ ਨਿਤ,
ਕਹਿੰਦੇ ਹੁਣ ਜਿਹੜਾ ਇਹ ਤੁਹਾਡਾ ਸਰੂਪ ਹੈ ਨਾ, ਹੁਣ ਸ਼ਸਤਰ ਧਾਰੀ ਗਾਤਰੇ ਤੇਗ ਪਾਈ ਹੋਈ ਹੈ ਤੇ ਮੋਢੇ ਤੇ ਪੀਰਾਂ ਦਾ ਪੱਥਾ ਹੈ, ਹੱਥ ਵਿਚ ਧਨਕ ਹੈ, ਇਹੀ ਸਰੂਪ ਤੁਹਾਡਾ ਮਾਤ ਲੋਕ ਦੀ ਧਰਤੀ ਤੇ ਪ੍ਰਗਟ ਹੋਵੇਗਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੋਢੇ ਤੇ ਵੀ ਤੀਰਾਂ ਦਾ ਪੱਥਾ, ਗਾਤਰੇ ਤੇਗ ਤੇ ਮਹਾਰਾਜ ਸੱਚੇ ਪਾਤਸ਼ਾਹ ਹੱਥ ਵਿਚ ਗੰਡੀਬ ਤਨਖ ਵੀ ਰੱਖਦੇ ਸਨ। ਕਹਿੰਦੇ ਇਹੀ ਰੂਪ ਤੁਹਾਡਾ ਦਸਵੇਂ ਜਾਮੇ ਦੇ ਵਿਚ ਮਾਤ ਲੋਕ ਦੀ ਧਰਤੀ ਤੇ ਪ੍ਰਗਟ ਹੋਵੇਗਾ।
ਜਬ ਕੈ ਜਬ ਕਬ ਜੈ ਕੈ ਕਰ ਸਾਏ,
ਤੁਸੀਂ ਹਰ ਜਗ੍ਹਾ ਤੇ ਆਪਣੇ ਸਿੱਖਾਂ ਦੀ ਸਹਾਇਤਾ ਕਰੋਗੇ।
ਬਾਤ ਵਿਸ਼ਾਰਦ ਦੁਰਗਾ ਬਾਤ ਕੋ,
ਕਹਿੰਦੇ ਇਸ ਤਰ੍ਹਾਂ ਇਹ ਵਾਕ ਦੇਵੀ ਨੇ ਆਪਣੇ ਮੁਖੋਂ ਕੀਤੇ।
ਸੁਨਤ ਪੁਰਖ ਨੇ ਪਾਖੇ ਉਹ ਬੈਨ,
ਸੁਣ ਕੇ ਉਸ ਵੇਲੇ ਉਹ ਪੁਰਖ ਯਾਨੀ ਕਿ ਦੁਸ਼ਟ ਦਮਨ ਜੀ ਬੋਲੇ,
ਨਾਮ ਸਿੰਘ ਕੋ ਧਾਰਨ ਕਰੋ।
ਅੱਗੋਂ ਦੁਸ਼ਟ ਦਮਨ ਜੀ ਬੋਲੇ, ਕਹਿਣ ਲੱਗੇ ਹੇ ਦੇਵੀ, ਮੈਂ ਸ਼ੇਰ ਦੀ ਖੱਲ ਚੋਂ ਮੇਰਾ ਇਹ ਸਰੀਰ ਪੈਦਾ ਹੋਇਆ ਤੇ ਸ਼ੇਰ ਦਾ ਇੱਕ ਨਾਂ ਹੈ ਸਿੰਘ, ਕਹਿੰਦੇ ਜਿਹੜਾ ਮੈਂ ਅਵਤਾਰ ਧਾਰਨ ਕਰਨਾ ਮਾਤ ਲੋਕ ਦੀ ਧਰਤੀ ਤੇ ਅੱਜ ਤੋਂ ਹਜ਼ਾਰਾਂ ਸਾਲ ਬਾਅਦ, ਕਿਉਂਕਿ ਇਹ ਗੱਲ ਹਜ਼ਾਰਾਂ ਸਾਲ ਪਹਿਲਾਂ ਹੋ ਰਹੀ ਹੈ ਦਸਵੇਂ ਪਾਤਸ਼ਾਹ ਦੇ ਅਵਤਾਰ ਤੋਂ, ਤੇ ਕਹਿੰਦੇ ਉਦੋਂ ਮੈਂ ਸਿੰਘ ਨਾਮ ਧਾਰਨ ਕਰਾਂਗਾ।
ਖੁੱਲੇ ਕੇਸ ਕੱਟਤਾ ਗੇ ਹੈ ਨਾ,
ਮੇਰੇ ਸਿਰ ਤੇ ਖੁੱਲੇ ਕੇਸ ਲੰਮੇ ਕੇਸ ਹੋਣਗੇ ਤੇ ਮੈਂ ਗਲਾਂ ਚ ਜਨੇਊ ਨਹੀਂ ਪਾਉਣੇ। ਮਹਾਰਾਜ ਕਲਗੀਧਰ ਦੁਸ਼ਟ ਦਮਨ ਦੇ ਰੂਪ ਚ ਕਹਿ ਰਹੇ ਨੇ, ਕਹਿੰਦੇ ਮੈਂ ਧਾਗੇ ਨਹੀਂ ਪਾਉਣੇ ਗਲਾਂ ਦੇ ਵਿਚ, ਹੇ ਦੇਵੀ ਇਹਨਾਂ ਧਾਗਿਆਂ ਦੀ ਥਾਂ ਤੇ ਮੈਂ ਗਾਤਰੇ ਪਾਉਣੇ ਨੇ, ਤੇਗਾਂ ਧਾਰਨ ਕਰਨੀਆਂ ਨੇ।
ਉਗਰ ਤੇਜ ਸ਼ਤੁਰਨ ਕੋ ਖਾ ਪੋ,
ਤੇਜ ਹੋਵੇਗਾ ਮੇਰਾ। ਦੁਸ਼ਟ ਦਮਨ ਜੀ ਕਹਿ ਰਹੇ ਨੇ ਕਿ ਦੇਵੀ ਉਸ ਵੇਲੇ ਮੇਰਾ ਉਗਰ ਰੂਪ ਹੋਵੇਗਾ ਵੀਰ ਅਸੀਂ, ਤੇ ਮੈਂ ਦੁਸ਼ਮਣਾਂ ਦਾ ਜਿਹੜੇ ਸ਼ਤਰੂ ਹੋਣਗੇ ਉਹਨਾਂ ਦੇ ਤੇਜ ਦਾ ਨਾਸ ਕਰਾਂਗਾ।
ਹੱਥ ਮਲੇਛ ਹੇ ਪੰਕਜ ਨੈਣ,
ਹੇ ਪੰਕਜ ਨੈਣੀ ਮੈਂ ਮਲੇਛਾਂ ਦਾ ਨਾਸ ਕਰਾਂਗਾ, ਮਲੇਛਾਂ ਦਾ ਖਾਤਮਾ ਕਰਾਂਗਾ।
ਰਚਨਾ ਅਪਰ ਬਚਨ ਕੀ ਪਦਵੀ,
ਹੋਰ ਵੀ ਬਚਨਾਂ ਦੀ ਜਿਹੜੀ ਪਦਵੀ ਹੈ।
ਓਗ ਮੋਖ ਜੁਗ ਮਿਲੇ ਸੁਖੈਨ,
ਓਗ ਤੇ ਮੋਖ ਦੋਵੇਂ ਸੌਖੇ ਤਰੀਕੇ ਨਾਲ ਸਾਡੇ ਬਚਨਾਂ ਨਾਲ ਹੀ ਸਾਡੇ ਸਿੱਖਾਂ ਨੂੰ ਪ੍ਰਾਪਤ ਹੋਣਗੀਆਂ।
ਦੁਸ਼ਟ ਅਧਰਮੀ ਸੋ ਕਰ ਸੰਗਰ,
ਅਧਰਮੀ ਦੁਸ਼ਟ ਨੇ ਉਹਨਾਂ ਨਾਲ ਮੈਂ ਜੰਗ ਕਰਾਂਗਾ।
ਮਾਰਗ ਧਰਮ ਰਹੇ ਥਿਤ ਛਾਏ,
ਮਾਤ ਲੋਕ ਦੀ ਧਰਤੀ ਤੇ ਧਰਮ ਦਾ ਮਾਰਗ ਚਲਾਵਾਂਗਾ, ਧਰਮ ਦਾ ਮਾਰਗ ਸਥਿਤ ਕਰਾਂਗਾ।
ਜਿਤ ਕਿਤ ਹਤੇ ਮਲੇਛਨ ਗਨ ਕੋ,
ਕਿੱਧਰ ਜਾਵਾਂਗਾ ਮਲੇਛਾਂ ਦੇ ਗਣਾਂ ਨੂੰ ਮਾਰਦਾ ਜਾਵਾਂਗਾ।
ਬਦੇ ਯੁੱਧ ਪ੍ਰਿਯ ਯੁੱਧ ਮਚਾਏ,
ਯੁੱਧ ਬੜੇ ਹੋਣਗੇ ਉਦੋਂ ਜਦੋਂ ਅਸੀਂ ਮਾਤ ਲੋਕ ਵਿਚ ਆਵਾਂਗੇ, ਯੁੱਧ ਮਚਾਵਾਂਗੇ, ਯੁੱਧ ਨਾਲ ਹੀ ਪਿਆਰ ਕਰਾਂਗੇ।
ਦੁਸ਼ਟ ਦਮਨ ਤੇ ਦੇਵੀ ਸੁਣ ਕਰ,
ਜਦੋਂ ਦੁਸ਼ਟ ਦਮਨ ਜੀ ਨੇ ਇਹ ਬਚਨ ਕਹੇ ਤੇ ਦੇਵੀ ਨੇ ਸੁਣੇ,
ਕਈ ਭਵਿੱਖਤ ਬਾਤ ਸੁਣਾਏ,
ਦੇਵੀ ਵੀ ਉਸ ਵੇਲੇ ਭਵਿੱਖਤ ਬਚਨ ਬੋਲੀ ਕਹਿਣ ਲੱਗੀ।
ਪੂਰਬ ਭਾਗ ਚਤੁਰਥੇ ਯੁਗ ਕੋ,
ਲੱਗੀ ਜਦੋਂ ਚੌਥਾ ਯੁਗ ਚੱਲੇਗਾ, ਹੁਣ ਸਤਯੁਗ ਹੈ, ਫਿਰ ਤ੍ਰੇਤਾ, ਫਿਰ ਦੁਆਪਰ ਤੇ ਫਿਰ ਕਲਯੁਗ ਆਉਣਾ। ਕਹਿੰਦੀ ਜਦੋਂ ਕਲਯੁਗ ਦਾ ਪਹਿਲਾ ਭਾਗ ਬਤੀਤ ਹੋਵੇਗਾ,
ਤਬੇ ਸਮੋ ਐਸੇ ਬਣ ਆਏ,
ਜਦੋਂ ਕਲਯੁਗ ਦਾ ਪਹਿਲਾ ਹਿੱਸਾ ਬਤੀਤ ਹੋਵੇਗਾ, ਇੱਕ ਹਿੱਸਾ ਬੀਤ ਜਾਏਗਾ ਕਲਯੁਗ ਦਾ, ਉਦੋਂ ਐਸਾ ਸਮਾਂ ਆਵੇਗਾ।
ਮੋਹੇ ਆਵਾਹਨ ਕੋ ਤੁਮ ਕਰੋ,
ਤੁਸੀਂ ਮਾਤ ਲੋਕ ਦੀ ਧਰਤੀ ਤੇ ਉਦੋਂ ਅਵਤਾਰ ਧਾਰਨ ਕਰਕੇ ਜਾਓਗੇ।
ਅਬ ਪਾਂਚਿਤ ਬਰ ਕੋ ਚਿਤ ਚਾਏ,
ਅਬ ਪਾਂਚਿਤ ਫਲ ਜੋ ਤੁਹਾਡੇ ਮਨ ਦੀ ਇੱਛਾ ਹੈ ਤੁਹਾਨੂੰ ਉਦੋਂ ਪ੍ਰਾਪਤ ਹੋਵੇਗਾ।
ਮੈਂ ਤਬ ਸ਼ਬਦ ਪ੍ਰਕਾਸ਼ਨ ਕਰਕੇ,
ਉਸ ਵੇਲੇ ਮੈਂ ਆਪਣਾ ਸ਼ਬਦ ਪ੍ਰਕਾਸ਼ਨ ਕਰਾਂਗੀ।
ਪ੍ਰਵਸ਼ਾਵੋ ਸਭ ਵਿਦ ਤੁਮ ਮਾਏ,
ਪਰਮਾਤਮਾ ਦੀ ਜਿਤਨੀ ਸ਼ਕਤੀ ਹੈ, ਕਹਿੰਦੀ ਮੈਂ ਤਾਂ ਹੁਣ ਇੱਕ ਸਰੀਰ ਧਾਰਨ ਕੀਤਾ ਹੈ, ਅਸਲ ਵਿੱਚ ਪਰਮਾਤਮਾ ਦੀ ਜਿਹੜੀ ਵਿਰਾਟ ਸ਼ਕਤੀ ਹੈ। ਹੇ ਦੁਸ਼ਟ ਦਮਨ ਜੀ, ਜਦੋਂ ਤੁਸੀਂ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰਨ ਕਰੋਗੇ ਤੇ ਪਰਮੇਸ਼ਰ ਦੀ ਉਹ ਸਮਗਰ ਸ਼ਕਤੀ ਤੁਹਾਡੇ ਸਰੀਰ ਚ ਪ੍ਰਵੇਸ਼ ਕਰ ਜਾਏਗੀ। ਸਾਰੀ ਸ਼ਕਤੀ ਪਰਮੇਸ਼ਰ ਦੀ, ਨਿਰੰਕਾਰ ਦੀ ਜਿਤਨੀ ਵੀ ਸ਼ਕਤੀ ਹੈ ਉਹ ਤੁਹਾਡੇ ਵਿਚ ਪ੍ਰਵੇਸ਼ ਕਰ ਜਾਏਗੀ।
ਨਿਜ ਕੁਟੰਬ ਕੋ ਮੋਹ ਨਾ ਕਰਿਓ,
ਆਪਣੇ ਕੁਟੰਬ ਦਾ ਮੋਹ ਨਹੀਂ ਕਰੋਗੇ।
ਰਹੋ ਸਮਾਨ ਦੁੰਦੇ ਉਪਜਾਏ,
ਸਮਾਨ ਵਿਰਤੀ ਰੱਖੋਗੇ ਔਰ ਬੜੇ ਭਿਆਨਕ ਕਮਾਸਾਨ ਜੰਗ ਕਰੋਗੇ।
ਤਾਵਤ ਇਸ ਸਰੀਰ ਕੋ ਤਾਰੋ,
ਜਦੋਂ ਤੱਕ ਤੁਸੀਂ ਆਪਣਾ ਇਹ ਸਰੀਰ ਧਾਰਨ ਕਰੀ ਰੱਖੋ, ਜਦੋਂ ਤੱਕ ਤੁਸੀਂ ਦੂਸਰਾ ਅਵਤਾਰ ਨਹੀਂ ਧਾਰਦੇ ਉਦੋਂ ਤੱਕ ਆਪਣਾ ਇਹ ਸਰੀਰ ਧਾਰਨ ਕਰਕੇ ਰੱਖੋ।
ਤਪ ਪ੍ਰਿਯ ਤਪ ਕੋ ਤਪੋ ਉਮਾਏ,
ਤਪ ਨਾਲ ਪਿਆਰ ਕਰਨ ਵਾਲੇ ਤਪਸਵੀ ਉਦੋਂ ਤੱਕ ਤਪ ਕਰਦੇ ਰਹੋ ਤਪ ਦੀ ਮੂਰਤ ਬਣ ਕੇ।
ਤਬ ਅਬਨਾਸ਼ੀ ਨਰ ਤਨ ਤਰ,
ਉਦੋਂ ਹੀ ਜਦੋਂ ਤੁਸੀਂ ਤਪੱਸਿਆ ਕਰਦੇ ਹੋਵੋਗੇ ਕਲਯੁਗ ਦਾ ਇੱਕ ਹਿੱਸਾ ਬਤੀਤ ਹੋ ਜਾਏਗਾ। ਮਾਤ ਲੋਕ ਦੀ ਧਰਤੀ ਤੇ ਪਰਮੇਸ਼ਰ ਨੇ ਅਵਤਾਰ ਧਾਰਨ ਕਰਨਾ ਹੈ ਤੇ ਉਹ ਅਵਤਾਰ ਧਾਰਨ ਕਰਕੇ ਆਪਣਾ ਨਾਂ ਰਖਾਣਗੇ ਧੰਨ ਗੁਰੂ ਨਾਨਕ ਸਾਹਿਬ। ਅਵਿਨਾਸ਼ੀ ਪਰਮੇਸ਼ਰ ਉਸ ਵਕਤ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰਨ ਕਰਕੇ ਆਉਣਗੇ।
ਨੌ ਮੂਰਤ ਵਰਤੇ ਜਗ ਬੀਚ,
ਨੌ ਸਰੀਰਾਂ ਵਿਚ ਵਰਤਣਗੇ, ਪਹਿਲਾਂ ਨੌ ਜਾਮਿਆਂ ਦੇ ਵਿਚ ਵਰਤਣਗੇ।
ਦਸਮ ਸਰੀਰ ਉਪਜੇ ਹੈ ਤੇਰੋ, ਪ੍ਰਵਿਸ਼ੈ ਜੋਤ ਮਾਇਤ ਸੀਚ,
ਨੌ ਜਾਮਿਆਂ ਤੱਕ ਉਹ ਪਰਮੇਸ਼ਰ ਦੀ ਜੋਤ ਵਰਤੇਗੀ ਤੇ ਦਸਵਾਂ ਸਰੀਰ ਤੁਹਾਡਾ ਹੋਵੇਗਾ, ਉਸ ਵੇਲੇ ਤੁਹਾਡੇ ਸਰੀਰ ਵਿਚ ਉਹ ਜੋਤ ਦਾ ਪ੍ਰਵੇਸ਼ ਹੋਵੇਗਾ। ਦਸਵਾਂ ਜਾਮਾ ਤੁਸੀਂ ਧਾਰਨ ਕਰਨਾ, ਉਦੋਂ ਤੱਕ ਤੁਸੀਂ ਤਪੱਸਿਆ ਕਰਦੇ ਰਹੋ, ਉਦੋਂ ਫਿਰ ਦਸਵਾਂ ਜਾਮਾ ਤੁਸੀਂ ਧਾਰਨ ਕਰੋਗੇ ਔਰ ਉਹ ਜੋਤ ਜਿਹੜੀ ਨੌ ਜਾਮਿਆਂ ਚ ਪਹਿਲਾਂ ਵਰਤੀ ਹੈ ਉਹ ਦਸਵੇਂ ਸਰੀਰ ਵਿਚ ਤੁਹਾਡੇ ਚ ਪ੍ਰਵੇਸ਼ ਕਰੇਗੀ।
ਏਕੰਕਾਰ ਰੂਪ ਮੈਂ ਲੈ ਹੋਏ, ਪੰਥ ਪ੍ਰਕਾਸ਼ ਦੇ ਰਿਪ ਮੀਚ,
ਉਸ ਵਕਤ ਦਸਵੇਂ ਜਾਮੇ ਵਿਚ ਏਕੰਕਾਰ ਦੀ ਜੋਤ ਜਦੋਂ ਤੁਹਾਡੇ ਵਿਚ ਪ੍ਰਵੇਸ਼ ਹੋਵੇਗੀ ਤੇ ਤੁਸੀਂ ਦੁਸ਼ਮਣਾਂ ਦਾ ਨਾਸ ਕਰਕੇ ਇਕ ਮਹਾਨ ਤੇਜਸਵੀ ਪੰਥ ਜਿਹਦਾ ਨਾਂ ਹੋਵੇਗਾ ਖਾਲਸਾ ਪੰਥ, ਉਸ ਪੰਥ ਦੀ ਸਾਜਣਾ ਕਰੋਗੇ, ਖਾਲਸੇ ਪੰਥ ਦੀ ਸਿਰਜਣਾ ਕਰੋਗੇ।
ਧਰਮ ਥਿਰੇ ਬਿਤਰੇ ਜਸ ਪਾਵਨ, ਕਰੇ ਉਧਾਰਨ ਉੱਚੀ ਹਰ ਨੀਚ,
ਧਰਮ ਸਥਿਰ ਹੋਵੇਗਾ, ਤੁਹਾਡਾ ਪਾਵਨ ਤੇ ਪਵਿੱਤਰ ਜਸ ਸਾਰੇ ਪਾਸੇ ਪ੍ਰਗਟ ਹੋਵੇਗਾ, ਤੁਸੀਂ ਉੱਚੇ ਨੀਵੇਂ ਸਾਰੇ ਮਨੁੱਖਾਂ ਦਾ ਉਧਾਰ ਕਰੋਗੇ।
ਇਮ ਕਹਿ ਜਗਤ ਈਸ਼ਰੀ ਤੈ ਚਿੰਨ,
ਇਸ ਤਰ੍ਹਾਂ ਕਹਿ ਕੇ ਉਹ ਦੇਵੀ ਉਸ ਵਕਤ
ਉਪਜਾਇਓ ਔਰ ਪ੍ਰੇਮ ਅਪਾਰ,
ਮਨ ਚ ਬੜਾ ਲਾੜ ਆਇਆ, ਮਨ ਚ ਪਿਆਰ ਆਇਆ,
ਲਗੀ ਚਾਟ ਬੇ ਅੰਗਨ ਸੁੰਗਤ,
ਦੁਸ਼ ਦਮਨ ਜੀ ਨੂੰ ਪਿਆਰ ਕੇ ਪਿਆਰ ਦੇ ਨਾਲ ਦੁਲਾਰ ਕਰਨ ਲੱਗੀ,
ਜਤਾ ਬਤਸ ਕੋ ਤੈਨੂੰ ਪਿਆਰ,
ਗਊ ਨੂੰ ਆਪਣਾ ਬਤਸ ਪਿਆਰਾ ਹੁੰਦਾ, ਏਦਾਂ ਪ੍ਰੀਤ ਕਰਨ ਲੱਗੀ।
ਹੇ ਸੁਤ ਏ ਕਿਰਪਾਨ ਲਗੂ ਲੀਜੇ, ਨਿਜ ਤਨ ਸੋ ਨਿਤ ਰੱਖੋ ਸੰਭਾਰ,
ਹੇ ਪੁੱਤਰ ਜੀ ਆ ਛੋਟੀ ਕਿਰਪਾਨ ਮੈਂ ਤੁਹਾਨੂੰ ਦੇ ਰਹੀ ਹਾਂ ਤੇ ਤੁਸੀਂ ਇਹ ਕਿਰਪਾਨ ਆਪਣੇ ਕੋਲ ਰੱਖਣੀ ਹੈ, ਜਦੋਂ ਤੱਕ ਸਰੀਰ ਰੱਖੋਗੇ ਉਦੋਂ ਤੱਕ ਇਹਨੂੰ ਰੱਖਣੀ ਹੈ।
ਸਿੰਘ ਖਾਲਸੇ ਹੋਰ ਖਾਲਸਾ, ਛਤਰੀ ਪਦ ਸਭ ਆਯੁਧ ਧਾਰ,
ਤੁਸੀਂ ਮਾਤ ਲੋਕ ਦੀ ਧਰਤੀ ਤੇ ਸਿੰਘ ਖਾਲਸਾ ਪੰਥ ਉਹ ਪੈਦਾ ਕਰੋਗੇ ਜਿਹੜੇ ਛਤਰੀ ਧਰਮ ਦੀ ਪਾਲਣਾ ਕਰਨਗੇ।
ਤੇਜ ਸਿੰਘ ਕੋ ਸਦਾ ਪ੍ਰੋਗਮ, ਰਹਿਤ ਸਹਿਤ ਜੇ ਸਿੰਘ ਉਦਾਰ,
ਕਹਿੰਦੇ ਜਿਹੜਾ ਇੱਕ ਸ਼ੇਰ ਦਾ ਤੇਜ ਹੁੰਦਾ ਹੈ ਉਹ ਤੇਜ ਤੁਹਾਡੇ ਸਿੰਘਾਂ ਦੇ ਵਿਚ ਪ੍ਰਵੇਸ਼ ਕਰੇਗਾ, ਉਹ ਪ੍ਰਵੇਸ਼ ਉਹਨਾਂ ਦੇ ਵਿਚ ਰਹੇਗਾ।
ਪਿੱਛੇ ਪਛਤਾਵਾ ਹੋਏ ਤਿੰਨ ਮੈਂ,
ਜਿਹੜਾ ਸਿੰਘ ਨਾ ਸਜੇਗਾ ਉਹਦੇ ਮਨ ਚ ਬਾਅਦ ਚ ਪਛਤਾਵਾ ਹੋਵੇਗਾ ਵੀ ਮੈਂ ਸਿੰਘ ਕਿਉਂ ਨੀ ਬਣਿਆ, ਉਹਦੇ ਮਨ ਚ ਬਾਅਦ ਵਿਚ ਪਛਤਾਵਾ ਹੋਇਆ ਕਰੇਗਾ।
ਔਰ ਉਨਮਾਦ ਵਸਤ ਤੇ ਤਾਰ,
ਉਹਦੇ ਮਨ ਚ ਉਨਮਾਦ ਰਹੇਗਾ ਵੀ ਮੈਂ ਵਸਤੂਆਂ ਪਿੱਛੇ ਜ਼ਿੰਦਗੀ ਕੱਟ ਦਿੱਤੀ, ਮੈਂ ਕਿਉਂ ਨਾ ਸਿੰਘ ਸਜਿਆ, ਮੈਂ ਕਿਉਂ ਨਾ ਗੁਰੂ ਕਲਗੀਧਰ ਦੇ ਖੰਡੇ ਬਾਟੇ ਦੀ ਪੌਲ ਛਕੀ, ਉਹ ਪਛਤਾਵਾ ਹੀ ਕਰਦੇ ਰਹਿਣਗੇ।
ਕਸ਼ਟ ਦੇ ਕੋ ਤੋਏ ਪੰਥ ਕੋ,
ਜਿਹੜਾ ਪੰਥ ਤੁਸੀਂ ਸਾਜੋਗੇ ਨਾ ਉਹਨੂੰ ਪਹਿਲਾਂ ਬੜਾ ਕਸ਼ਟ ਝੱਲਣਾ ਪਏਗਾ, ਬੜੀਆਂ ਮੁਸੀਬਤਾਂ ਵਿਚ ਉਸ ਪੰਥ ਨੂੰ ਲੰਘਣਾ ਪਵੇਗਾ।
ਉਭਰੇ ਮਰੇ ਸੋ ਯੁੱਧ ਮਜਾਰ,
ਯੁੱਧ ਵਿਚ ਹੀ ਰਹਿਣਗੇ, ਜੰਗ ਯੁੱਧ ਵਿਚ ਮਾਰੇ ਵੀ ਜਾਣਗੇ, ਜਿੰਨੇ ਮਾਰੇ ਜਾਣਗੇ ਉਨੇ ਹੋਰ ਪੈਦਾ ਹੋ ਜਾਇਆ ਕਰਨਗੇ, ਉਨੇ ਹੋਰ ਪੈਦਾ ਹੋ ਕੇ ਲੜਿਆ ਕਰਨਗੇ।
ਇਮ ਕਹਿ ਕੇ ਅਰਬੋ ਹਿਤ ਕਰਕੇ
ਦੇਵੀ ਨੇ ਭਵਿਖਿਅਤ ਵਚਨ ਕਹੇ
ਪ੍ਰੇਮ ਸਾਤ ਤਨ ਸਰਬ ਨਿਹਾਰ
ਸਹਿਤ ਦੁਸ਼ਟ ਦਮਨ ਜੀ ਦੇ ਸਰੂਪ ਨੂੰ ਵੇਖਿਆ
ਪਈ ਸੁਲੋਪ ਭਗਵਤੀ ਤੈ ਤੇ
ਵਕਤ ਭਗਵਤੀ ਅਲੋਪ ਹੋ ਗਈ
ਦੁਸ਼ਟ ਦਮਨ ਨਿਜ ਨਾਮ ਤਰਾਏ
ਇਸਰੇ ਤਪਸਵੀ ਜੀ ਨੇ ਆਪਣਾ ਨਾਮ ਦੁਸ਼ਟ ਦਮਨ ਰੱਖਿਆ ਦੁਸ਼ ਦਮਨ ਆਪਣਾ ਨਾਮ ਰਖਾ ਕੇ
ਤਪਸੀ ਪੁਰਖ ਗਯੋ ਪਿਤ ਕੇ ਟਿਗ
ਆਪਣੇ ਉਸ ਤਪਸਵੀ ਪਿਤਾ ਜਿਹਨੇ ਪੈਦਾ ਕੀਤਾ ਸੀ ਯਾਨੀ ਕਿ ਸਮੁੰਦਰ ਰਿਸ਼ੀ ਜੀ ਉਹਨਾਂ ਦੇ ਕੋਲ ਗਏ
ਦਰਸ਼ਨ ਦੇਖਤ ਸੀਸ ਨਿਵਾਏ
ਉਹਨਾਂ ਨੂੰ ਆਪਣਾ ਸੀਸ ਝੁਕਾਇਆ ਨਮਸਕਾਰ ਕੀਤੀ ਦੁਸ਼ ਦਮਨ ਜੀ ਨੇ
ਪੁੱਤਰ ਬਿਲੋਕਤ ਹਰਕਤ ਹੋਏ ਕਰ
ਤਪਸਵੀ ਦਾ ਪੁੱਤਰ ਸੀ ਕਿਉਂਕਿ ਉਹਨੇ ਪੈਦਾ ਕੀਤਾ ਉਸ ਵਕਤ ਉਹਨੇ ਆਪਣੇ ਪੁੱਤਰ ਨੂੰ ਵੇਖਿਆ ਤੇ ਖੁਸ਼ੀ ਮਨਾਈ
ਦੁਰਗਾ ਪਰ ਲਖ ਬਾਕ ਅਲਾਏ
ਉਸ ਵਕਤ ਬੋਲੇ ਸਮੁੰਦਰ ਰਿਸ਼ੀ ਜੀ
ਸ਼ਕਤੀ ਕਰ ਪ੍ਰਸੰਨ ਹੈ ਸੁਤ ਤਵ
ਕਹਿਣ ਲੱਗੇ ਹੇ ਪੁੱਤਰ ਤੇਰੇ ਤੇ ਪ੍ਰਮਾਤਮਾ ਦੀ ਸ਼ਕਤੀ ਪ੍ਰਸੰਨ ਹੋਈ ਹੈ
ਵਰ ਲੀ ਨਸ ਕਰ ਕੈ ਚਿਤ ਚਾਏ
ਵਰ ਪ੍ਰਾਪਤ ਕਰ ਲਏ ਹਨ
ਯੁੱਧ ਕਰਨ ਕੋ ਵਰ ਏ ਲੀ ਨਸ
ਯੁੱਧ ਕਰਨ ਦਾ ਵਰ ਤੁਸੀਂ ਪ੍ਰਾਪਤ ਕਰ ਲਿਆ ਹੈ
ਯੁੱਧ ਹੇਤ ਹੀ ਮੈਂ ਉਪਜਾਏ
ਅਸਲ ਵਿੱਚ ਮੈਂ ਤੁਹਾਨੂੰ ਪੈਦਾ ਹੀ ਯੁੱਧ ਵਾਸਤੇ ਕੀਤਾ ਸੀ ਖਲ ਦੇ ਵਿੱਚੋਂ ਤੁਹਾਨੂੰ ਝਾੜ ਕੇ ਪੈਦਾ ਹੀ ਯੁੱਧ ਵਾਸਤੇ ਕੀਤਾ ਸੀ
ਅਧਿਕ ਯੁੱਧ ਇਤ ਕਰਤਾ ਸ਼ਰਦਾ
ਅਧਿਕ ਯੁੱਧ ਕੀਤਾ ਹੈ
ਯੁੱਧ ਸੋਹਨ ਦਿਨ ਹਿਰਦੇ ਵਸਾਏ
ਯੁੱਧ ਹੀ ਤੁਹਾਡੇ ਹਿਰਦੇ ਦੇ ਵਿੱਚ ਵਸਦਾ ਰਹੇਗਾ ਯੁੱਧ ਦੀ ਪ੍ਰੀਤੀ ਤੁਹਾਡੇ ਹਿਰਦੇ ਵਿੱਚ ਵਸਦੀ ਰਹੇਗੀ
ਰੱਖਿਆ ਮੋਏ ਕਰੋ ਇਮ ਜਾਨੋ
ਤੁਸੀਂ ਮੇਰੀ ਰੱਖਿਆ ਕਰਦੇ ਹੋ ਮੈਂ ਇਹ ਜਾਣਦਾ ਹਾਂ
ਆਰ ਬਲਾ ਬਾਲਕ ਜਬ ਪਾਏ
ਕਹਿੰਦੇ ਜਦੋਂ ਤੁਸੀਂ ਆਰ ਬਲਾ ਬਾਲਕ ਦੇ ਰੂਪ ਦੇ ਵਿੱਚ ਪ੍ਰਾਪਤ ਹੋਵੋਗੇ
ਤਬ ਮੈਂ ਰਣ ਨੇ ਕਰ ਵਿਲੋਕਨ
ਕਹਿੰਦੇ ਉਸ ਵਕਤ ਮੈਂ ਜੰਗ ਦਾ ਮੈਦਾਨ ਕਹਿੰਦੇ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਲੜੋਗੇ
ਹੇ ਸੁਤ ਇਸ ਕੋ ਰਚੋ ਉਪਾਏ
ਇਹਦਾ ਉਪਾ ਰਚਨਾ ਕਰੋ
ਜਿਮ ਗੋਬੀ ਤੂਰਨ ਹੋਏ ਉਤਪਤ
ਕਹਿੰਦੇ ਜਿਵੇਂ ਕਿਸੇ ਦਰਖਤ ਵਿੱਚੋਂ ਇਕਦਮ ਲਗਰ ਪੈਦਾ ਹੁੰਦੀ ਹੈ
ਤਿਮ ਉਪਜਿਓ ਮੁਝ ਤੇ ਹੋ ਨੰਦ
ਇਸੇ ਤਰ੍ਹਾਂ ਹੇ ਪੁੱਤਰ ਜੀ ਤੁਸੀਂ ਮੇਰੇ ਚੋਂ ਪੈਦਾ ਹੋਏ ਹੋ
ਲੋਕ ਸਰਪੋਤਮ ਤੇ ਚਿਤ ਪ੍ਰਾਪਤ ਯਾ ਤੇ ਨਾਮ ਸੋ ਹੋਤ ਗੋਬਿੰਦ
ਮਾਤ ਲੋਕ ਦੀ ਧਰਤੀ ਤੇ ਸਭ ਤੋਂ ਸਰਵੋਤਮ ਹੋ ਕੇ ਅਵਤਾਰ ਧਾਰਨ ਕੀਤਾ ਕਰੋਗੇ ਪਰਮੇਸ਼ਰ ਦੀ ਤੁਹਾਡੇ ਚ ਅੰਸ਼ ਹੈ ਇਸ ਕਰਕੇ ਤੁਹਾਡਾ ਨਾਮ ਹੋਵੇਗਾ ਗੋਬਿੰਦ ਜਦੋਂ ਤੁਸੀਂ ਅਵਤਾਰ ਧਾਰੋਗੇ ਤੁਹਾਡਾ ਨਾਮ ਗੋਬਿੰਦ ਹੋਵੇਗਾ
ਸਿੰਘ ਸੋਪਤ ਦੇਵੀ ਦੀਏ ਪੂਰਬ ਆਪ ਤੁਮ ਤਪ ਕੋ ਤਪੋ ਬਿਲੰਦ
ਤੁਹਾਡੇ ਨਾਂ ਨਾਲ ਸਿੰਘ ਸ਼ਬਦ ਜੁੜਿਆ ਕਿਉਂਕਿ ਉਹ ਵਰ ਤੁਹਾਨੂੰ ਪਹਿਲਾਂ ਦੇਵੀ ਨੇ ਦੇ ਦਿੱਤਾ ਕਿ ਤੁਸੀਂ ਸਿੰਘ ਸ਼ੇਰ ਦੀ ਖੱਲ ਚੋਂ ਪੈਦਾ ਹੋਣ ਕਰਕੇ ਸਿੰਘ ਪਦ ਤੁਹਾਨੂੰ ਪ੍ਰਾਪਤ ਹੋਇਆ ਇਸ ਕਰਕੇ ਤੁਹਾਡਾ ਨਾਮ ਗੁਰੂ ਗੋਬਿੰਦ ਸਿੰਘ ਰੂਪ ਹੋ ਕੇ ਪ੍ਰਗਟ ਹੋਵੇਗਾ
ਸਮੋ ਆਏ ਤਪ ਬਿਦ ਤੋ ਜਗ ਮੈਂ ਤੇਜ ਬਡ ਸੂਰ ਮਨਿੰਦ
ਸਮਾਂ ਆਏਗਾ ਤੁਸੀਂ ਜਗਤ ਵਿੱਚ ਬਿਦਤ ਹੋਵੋਗੇ ਤੁਹਾਡਾ ਤੇਜ ਸਾਰੇ ਪਾਸੇ ਪ੍ਰਗਟ ਹੋਵੇਗਾ
ਕਹੇ ਪਿਤਾ ਤੇ ਉਗਰ ਸੂਰਮਾ
ਪਿਤਾ ਸਮੁੰਦਰ ਰਿਸ਼ੀ ਜੋ ਇਹਨਾਂ ਦੇ ਪਿਤਾ ਨੇ ਉਹਨਾਂ ਦੇ ਬਚਨ ਇਹਨਾਂ ਨੇ ਸੁਣੇ
ਮਹਾ ਪ੍ਰਤਾਪਵੰਤ ਤਰ ਤੀਰ
ਕਾਮਨ ਜੀ ਜੋ ਬੜੇ ਪ੍ਰਤਾਪੀ ਤੇ ਤੇਜਸਵੀ ਹਨ
ਤੇਜਵੰਤ ਤਰ ਮਾਤਮ ਸਦਈ
ਤੇਜਵੰਤੀ ਹੁੰਦਾ ਜਿਹੜਾ ਧਰਮਾਤਮਾ ਹੁੰਦਾ
ਅਤ ਉਧਾਰ ਗੁਣ ਨਿਧ ਬਰ ਵੀਰ
ਉਧਾਰ ਤੇ ਗੁਣਾਂ ਦੇ ਖਜ਼ਾਨੇ ਹਨ
ਬ੍ਰਿੰਦ ਅਰਿੰਦਮ ਆਯੁਧ ਤਾਰੀ
ਕਹਿੰਦੇ ਅਨੇਕਾਂ ਦੁਸ਼ਮਣਾਂ ਦਾ ਨਾਸ ਕਰਨ ਵਾਲੇ ਸ਼ਸਤਰ ਧਾਰੀ ਹਨ
ਅਜਰ ਜਰਨ ਕੋ ਹਿਰਦਾ ਗੰਭੀਰ
ਅਜਰ ਜਰਨ ਦਾ ਬੜਾ ਗੰਭੀਰ ਹਿਰਦਾ ਹੈ ਦੁਸ਼ਟ ਦਮਨ ਜੀ ਦਾ
ਪਾਰੇ ਉਪਕਾਰ ਕਰਨ ਅਭਿਲਾਖੀ ਕਰਨ ਗਿਆਨ ਕੋ ਕਰ ਤਨ ਤੀਰ
ਪਰ ਉਪਕਾਰ ਕਰਨ ਦੇ ਸਦਾ ਭਲਾਖੀ ਨੇ ਔਰ ਗਿਆਨ ਦੇ ਸੂਰਗ ਦੇ ਸਮਾਨ ਹਨ।
ਖੜਗ ਮਾ ਖਰ ਨਿਰਮਲ ਤਰਤਾ,
ਜਿਨ੍ਹਾਂ ਨੇ ਗਾਤਰੇ ਬੜੀ ਤਿੱਖੀ ਤੇਗ ਧਾਰਨ ਕੀਤੀ ਹੋਈ ਹੈ।
ਮਹਾਕਰਮ ਕਰਤਾ ਦੋਸਾਰ,
ਔਰ ਬਹੁਤ ਜਿਹੜੇ ਮਹਾ ਭਿਆਨਕ ਕਰਮ ਯਾਨੀ ਕਿ ਜੰਗ ਯੁੱਧ ਦੇ ਕਰਮ ਕਰਨ ਵਾਲੇ ਹਨ।
ਅਭਿਬੰਧਨ ਚਰਨਨ ਪਰ ਤਰਕੈ,
ਐਸੇ ਦੁਸ਼ਟ ਦਮਨ ਜੀ ਨੇ ਆਪਣੇ ਪਿਤਾ ਸਮੁੰਦਰ ਰਿਸ਼ੀ ਦੇ ਪੈਰਾਂ ਤੇ ਮੱਥਾ ਟੇਕਿਆ।
ਆਇਸ ਰਾਵਰ ਕੀ ਸਿਰ ਤਾਰ,
ਆਪਣੇ ਪਿਤਾ ਦੀ ਆਗਿਆ ਸਿਰ ਤੇ ਧਾਰਨ ਕੀਤੀ ਹੈ।
ਕਹਿਓ ਆਪ ਕੋ ਮੈਂ ਸਭ ਕਰੂੰ, ਸਰਬ ਪ੍ਰਕਾਰ ਸਦਾ ਅਨੁਸਾਰ,
ਤੁਹਾਡਾ ਕਿਹਾ ਮੈਂ ਸਦਾ ਪ੍ਰਵਾਨ ਕਰਾਂਗਾ, ਜੋ ਤੁਸੀਂ ਕਹੋਗੇ ਆਗਿਆ ਸਿਰ ਮਿੱਥੇ ਮੰਨਾਂਗਾ।
ਹਿਮ ਕਹਿ ਗਏ ਤਬੇ ਤਪ ਤਾਪਨ,
ਇਹ ਕਹਿ ਕੇ ਦੁਸ਼ਟ ਦਮਨ ਜੀ ਪਿਤਾ ਸਮੁੰਦਰ ਰਿਸ਼ੀ ਕੋਲੋਂ ਆਗਿਆ ਲੈ ਕੇ ਤਪੱਸਿਆ ਕਰਨ ਲਈ ਚਲੇ ਗਏ।
ਅਨਕ ਪਾਤ ਕੇ ਤਪੇ ਉਧਾਰ,
ਅਨਕ ਪਾਤ ਦੀ ਤਪੱਸਿਆ ਕੀਤੀ, ਬਹੁ ਪ੍ਰਕਾਰ ਦੀ ਤਪੱਸਿਆ ਦੇ ਰੰਗ ਦੇ ਵਿਚ ਰੰਗੇ ਰਹੇ, ਤਪ ਦੀ ਮੂਰਤ ਬਣ ਕੇ ਤਪ ਕਰਦੇ ਰਹੇ ਤੇ ਤਪ ਕਰਦੇ ਆ, ਜਿਵੇਂ ਗੁਰੂ ਕਲਗੀਧਰ ਜੀ ਕਹਿੰਦੇ ਤਪ ਸਾਧਤ ਜੇ ਬਿਦ ਬੋਏ ਆਨੋ, ਤਪੱਸਿਆ ਕਰਦਿਆਂ ਜਿਵੇਂ ਮੈਨੂੰ ਮਾਤ ਲੋਕ ਦੀ ਧਰਤੀ ਤੇ ਅਕਾਲ ਪੁਰਖ ਜੀ ਨੇ ਲਿਆਂਦਾ, ਉਹ ਕਥਾ ਸਾਰੀ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।